നാമ ശ്രീവാഹേ ഗുരു സാഹിബ് ജീ സൂരത് മഹല്ലാ പഞ്ചവാ ഗുണ ഗാവോ പൂരന അവിനാശി കാമ ക്രോധ ഭിക്ഷ ജാരേ മഹാവിക്രമ അഗ്ന കോ സാഗര സാധു സംഗ ഉദാരേ ഗുണ ഗാവോ പൂരന അവിനാശി കാമ ക്രോധ ഭിക്ഷ ജാരേ മഹാവിക്രമ അഗ്ന കോ സാഗര സാധു സംഗ ഉദാരേ പൂരാ ഗുര മിട്ടോ പരമ അന്ധേരാ ഭജ പ്രേമ ഭഗത് പ്രഭ നേരാ രഹാ ഹാര ഹാര നാമ നിദാന രസ പിയാ മാന താന രഹേ അഗായീ ജാത കത പൂര രഹേ ഓ പരമേശ്വര കത ആവേ കത ജായീ ജാപ തപ സംജമ ജ്ഞാന തത് ബേതാ ജിസ് മന വസ ഗോപാല നാമ രതന ജിൻ ഗുർമുഖ പായാ താകി പൂരന കല കല കലേശ മിട്ടേ ദുഃഖ സഗലേ കട്ടി ജമകി ഫസ കഹു നാനക പ്രഭ കൃപാ താരീ മന തന പയ ബിഗാസ കല കലേശ മിട്ടേ ദുഃഖ സഗലേ കട്ടി ജമകി ഫസ കഹു നാനക പ്രഭ കൃപാ താരീ മന തന പയ ബിഗാസ വാഹിഗുരു ജീ കാ ഖാലസാ വാഹിഗുരു ജീ കീ ഫതേ
വാഹിഗുരു ജീ തും സബ സാജേ സാജ നിവാജേ ജിയോ പിണ്ഡ ദേ പ്രാണ നിർഗുണ ആരേ ഗുണ നഹീ കോഈ തും ദാന ദേഹോ മെഹർവന്ന തുമരീ ശരണ തുമാരീ ആസാ തുമഹീ സജ്ജന സുഹൃദേ രാഖോ രാഖന ഹാര ദയാല നാനക കാര കേ ഗോലേ तुद आगे अरदास हमारी जियो पिंड सब तेरा कहो नानक सब तेरी वड्याई कोई नाउ ना जाने मेरा जुग जुग अटल चवर छत्र तख्त दे मालिक सतगुरु हलत पलत दे रखवाले सर्ब सुखां दे दाते साहिब श्री गुरु ग्रंथ साहिब जी दी पावन पवित्र हजूरी विच सुभायमान गुरु प्यारी साध संगत जी वाहिगुरु जी का खालसा वाहिगुरु जी की फतेह। वाहिगुरु जी दी अपार कृपा हुई है अमृत वेले तो श्री दरबार साहिब जी दे दर्शन दीदार करन दा जिथे सुभाग प्राप्त होया है। गुरबाणी का कीर्तन आप जी ने बड़े प्यार नाल चाह दे नाल सवण किया है। अमृत वेले जो पावन मुख वाक सतगुरु जी ने श्री हरिमंदर साहब जी तो बख्शिश किया सी जो मानयोग सिंह साहब जी की रचना तो आप जी सरवण करे सी उस दी विचार सरवण करन दे लई जिथे आप इस महान पावन इतिहासक स्थान ते गुरु की हजूरी विच जुड़ बैठे हो दूर नेड़े घरां च भी बैठ के आप जी इस दा आनंद माण रहे हो। अज दा ए पावन मुख वाक जो धन गुरु अर्जन देव जी महाराज का बख्शिश किया होया सोठ राग विचों आप जी सरवण कर रहे सी इस अंदर सतगुरु जी ने सानू एक ज्ञान दिता है कि मनुख दी जिंदगी का मकसद है जिंदगी अंदर विकास प्राप्त करना खेड़ा प्राप्त करना। विकास दा अर्थ हुंदा है मन करके तन करके चाह दे नाल जिंदगी बतीत करनी पर मनुख जिंदगी च विकास च है नहीं है। उवें मनुख कहिंदा कि बड़ा विकास कर लिया मैं बड़ी तरक्की कर ली है केवल बाहरला विकास तो है पर मनुख दे कोल मन दा विकास नहीं है। जिस विकास दा जिक्र सतगुरु जी ने कीता है कि नानक भगतां सदा विकास सुने दुख पाप का नाश जे ओ विकास नहीं ते जिंदगी अजे सफल नहीं गिनी जाएगी। वैसे मनुख जतनशील है कि मैनू ये विकास मिले दुनिया अंदर जितनी दौड़ भज है भावें कोई दुनियावी पदार्थां लई करदा है उहदा भी मकसद है कि मैं बड़ा खुश होवांगा ये सब कुछ लैके भावें वह किसी रुतबे लई दौड़ भज करदा है मकसद उहदा भी यही कि मैनू बड़ा चाह मिलेगा रुतबा प्राप्त करके। जो कुछ भी मनुख करदा है उहदा मकसद तां केवल इक्को ही है कि मैनू जिंदगी अंदर खुशी मिले चाह मिले आनंद मिले। यह गल वक्री है कि मेहनत तो वह बड़ी कर रहा है पर उहदी मेहनत करन दा ढंग तरीका वधिया नहीं है। इवें कह लो कि उहनू मेहनत करन दी अजे जाच नहीं आई। हालांकि जदों आपां आम दुनिया विच नज़र मारदे हां जिन्हां लोकां नू आपां बेईमान कहिंदे हां जिन्हां लोकां नू आपां कहिंदे जी धर्मी नहीं गे ओह धर्मियां तों मेहनत सगों ज्यादा करदे ने। दुनियावी रुतबे लैण लई कोई मेहनत घट नहीं करनी पैंदी जां दुनियावी धन कमाउण लई कोई मेहनत घट नहीं करनी पैंदी बड़ी मेहनत करनी पैंदी है लेकिन इन्ना कुछ करदियां होया भी उन्हां दी घालना सफल क्यों नहीं हुंदी। कारण है कि उन्हां नू मेहनत करन दी अजे जुगत नहीं आई जाच नहीं आई कि मेहनत करनी की है हालांकि वह मेहनत करदे ने। अज दे मुखाक अंदर सतगुरु जी ने गल की कि जिंदगी दा मकसद है विकास प्राप्त करना पर सानू विकास मिल क्यों नहीं रहा यह चाह मिल क्यों नहीं रहा असी मेहनत इन्नी करते हाँ फिर साड़ी जिंदगी चाह क्यों नहीं है। उहदे कुछ कारण ने जो सतगुरु जी ने इस शब्द अंदर कहे ने। पहली गल सतगुरु जी कहिंदे ने कि आपां रह ही अग दे समुंदर च रहे हाँ अग दे समुंदर विच कदी कोई फुल खिड़िया नहीं रह सकता जिन्ना तुसी मर्जी जतन कर लो। अगली गल है कि साडे अंदर काम क्रोध विकारां दी जहर पसरी पई है जिस दे अंदर जहर होएगी वह कदी खेड़े विच रह ही नहीं सकता। इस करके जिन्ना चिर मनुख नूं इह ज्ञान नहीं हुंदा उन्ना चिर जिन्नी मर्जी मनुख मेहनत करी जाए उहदा इह सुपना साकार नहीं होना जिंदगी च विकास पाउंदा। ते इह सुपना साकार तां होएगा ਜਦੋਂ ਸਤਿਗੁਰੂ ਦੇ ਭਰਮ ਨੂੰ ਕੱਟੇਗਾ, ਅੰਧੇਰੇ ਨੂੰ ਕੱਟੇਗਾ, ਕਿਉਂਕਿ ਮਨੁੱਖ ਜਿਤਨੇ ਯਤਨ ਕਰ ਰਿਹਾ ਨਾ ਉਹ ਹਨੇਰੇ 'ਚ ਹੀ ਕਰ ਰਿਹਾ। ਹਨੇਰੇ 'ਚ ਟੱਕਰਾਂ ਮਾਰਿਆਂ ਕਦੀ ਸਫਲਤਾ ਨਹੀਂ ਮਿਲਦੀ। ਅਗਿਆਨਤਾ 'ਚ ਕੀਤੇ ਹੋਏ ਕਰਮ ਕਦੀ ਮਨੁੱਖ ਨੂੰ ਸੁੱਖ ਨਹੀਂ ਦੇ ਸਕਦੇ। ਸਤਿਗੁਰੂ ਜੀ ਕਹਿੰਦੇ ਜੋ ਕੁਝ ਹੋ ਰਿਹਾ ਅਗਿਆਨ ਗਿਆਨਹੀਣ ਅਗਿਆਨ ਪੂਜਾ ਅੰਧਵਰਤਾਵਾ ਭਾਉ ਦੂਜਾ। ਗਿਆਨ ਤੋਂ ਹੀਣਾ ਬੰਦਾ ਜਿਹੜਾ ਨਾ ਅਗਿਆਨਤਾ ਦੀ ਪੂਜਾ ਕਰੀ ਚੱਲਿਆ ਜਾ ਰਿਹਾ ਹੈ। ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਦੇ ਰਾਹੀਂ ਗੁਰੂ ਕੇ ਗਿਆਨ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਜ਼ਿੰਦਗੀ ਅੰਦਰ ਵਿਗਾਸ ਮਾਨਣ ਦੀ ਜੋ ਜੁਗ ਦਰਸਾਈ ਹੈ, ਜੋ ਰੁਕਾਵਟਾਂ ਨੇ ਸਾਡੀ ਜ਼ਿੰਦਗੀ ਅੰਦਰ ਜੋ ਸਾਨੂੰ ਵਿਗਾਸ ਦੀ ਮੰਜ਼ਿਲ 'ਤੇ ਪਹੁੰਚਣ ਨਹੀਂ ਦਿੰਦੀਆਂ, ਉਹਨਾਂ ਦਾ ਗਿਆਨ ਕਰਾਇਆ। ਆਓ ਆਪਾਂ ਮਿਲ ਕੇ ਸਤਿਗੁਰੂ ਜੀ ਦੇ ਇਸ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ, ਤਾਂ ਕਿ ਗੁਰੂ ਕੇ ਬਚਨਾਂ ਨੂੰ ਸਮਝਦੇ ਹੋਇਆਂ ਅਸੀਂ ਵੀ ਜ਼ਿੰਦਗੀ ਦਾ ਕੋ ਚਾਅ ਜ਼ਿੰਦਗੀ ਦਾ ਕੋ ਆਨੰਦ ਮਾਣ ਸਕੀਏ। ਮਨ ਬਿਰਤੀਆਂ ਨੂੰ ਇਕਾਗਰ ਕਰਨ ਲਈ ਇੱਕ ਵੇਰਾ ਸਾਰੇ ਮੁੱਖ ਤੋਂ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ।
ਸੋਠ ਰਾਗ ਦੇ ਇਹ ਪਾਵਨ ਬਚਨ ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 615 ਤੇ ਸੁਭਾਇਮਾਨ ਨੇ, ਸਤਿਗੁਰੂ ਜੀ ਨੇ ਇਸ ਮੁੱਖ ਵਾਕ ਦੀਆਂ ਜੋ ਕੇਂਦਰੀ ਪੰਕਤੀਆਂ ਨੇ ਜਿਨ੍ਹਾਂ ਅੰਦਰ ਸ਼ਬਦ ਦਾ ਮੁੱਖ ਭਾਵ ਅੰਕਿਤ ਹੈ, ਉੱਥੇ ਬਚਨ ਕੇ ਪੂਰੇ ਗੁਰ ਮੇਟਿਓ ਭਰਮ ਅੰਧੇਰਾ, ਭਜ ਪ੍ਰੇਮ ਭਗਤ ਪ੍ਰਭ ਨੇਰਾ, ਵੀ ਜਿਸ ਮਨੁੱਖ ਦੀ ਜ਼ਿੰਦਗੀ ਅੰਦਰੋਂ ਪੂਰੇ ਗੁਰੂ ਨੇ ਹਨੇਰਾ ਖਤਮ ਕਰ ਦਿੱਤਾ, ਜਿਸ ਮਨੁੱਖ ਦੀ ਜ਼ਿੰਦਗੀ ਅੰਦਰੋਂ ਪੂਰੇ ਗੁਰੂ ਨੇ ਭਟਕਣਾ ਖਤਮ ਕਰ ਦਿੱਤੀ ਹੈ, ਜਿੰਨਾ ਚਿਰ ਹਨੇਰਾ ਰਹੇਗਾ ਮਨੁੱਖ ਭਟਕਦਾ ਰਹੇਗਾ, ਮਨੁੱਖ ਦੁਖੀ ਰਹੇਗਾ। ਹਨੇਰਾ ਦੁੱਖਾਂ ਦਾ ਕਾਰਨ ਹੁੰਦਾ। ਗੁਰਬਾਣੀ ਕਹਿੰਦੀ ਅੰਧਕਾਰ ਸੁਖ ਕਵੇ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਰੰਕ, ਹਨੇਰੇ 'ਚ ਉਹਨੂੰ ਰੋਣਾ ਹੀ ਪੈਂਦਾ। ਹਨੇਰਾ ਸਾਰਿਆਂ ਲਈ ਦੁਖਦਾਈ ਹੈ, ਹਨੇਰਾ ਸਾਰਿਆਂ ਲਈ ਭਟਕਣਾ ਦਾ ਕਾਰਨ ਬਣਦਾ। ਔਰ ਇਹ ਹਨੇਰਾ ਹਰ ਮਨੁੱਖ ਦੇ ਅੰਦਰ ਪਸਰਿਆ ਹੋਇਆ, ਕੋਈ ਭਾਗਾਂ ਵਾਲਾ ਜਿਹਦੇ ਅੰਦਰ ਚਾਨਣ ਹੈ, ਨਹੀਂ ਤੇ ਜ਼ਿਆਦਾਤਰ ਮਨੁੱਖ ਹਨੇਰੇ 'ਚ ਵਿਚਰੇ ਹੈ। ਉਹ ਹਨੇਰਾ ਮਿਟਣ ਦਾ ਇੱਕੋ ਇੱਕ ਸਾਧਨ ਗੁਰਬਾਣੀ ਕਹਿੰਦੀ ਠੀਕ ਹੈ, ਮਨੁੱਖ ਨੇ ਬਾਹਰਲੇ ਬੜੇ ਸਾਧਨ ਬਣਾ ਲਏ ਨੇ, ਬਿਜਲੀ ਆ ਗਈ ਹੈ, ਹੋਰ ਚਾਨਣ ਦੇ ਬੜੇ ਸਾਧਨ ਆ ਗਏ ਨੇ, ਵਿੱਦਿਆ ਆ ਗਈ ਹੈ, ਜਾਣਕਾਰੀ ਦੇ ਸਾਧਨ ਆ ਗਏ ਨੇ, ਲੇਕਿਨ ਸਤਿਗੁਰੂ ਜੀ ਕਹਿੰਦੇ ਜੇ 100 ਚੰਦਾ ਉਗਵੇਂ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਭਾਵੇਂ ਸੈਂਕੜੇ ਸੂਰਜ ਪ੍ਰਕਾਸ਼ਮਾਨ ਹੋ ਜਾਣ, ਹਜ਼ਾਰਾਂ ਹੀ ਚੰਦਰਮਾ ਪ੍ਰਕਾਸ਼ਮਾਨ ਹੋ ਜਾਣ, ਸਤਿਗੁਰੂ ਜੀ ਕਹਿੰਦੇ ਇੰਨਾ ਚਾਨਣ ਹੁੰਦਿਆਂ ਵੀ ਜੇ ਮਨੁੱਖ ਦੇ ਕੋਲ ਗੁਰੂ ਦਾ ਗਿਆਨ ਨਹੀਂ ਹੈ, ਉਹ ਹਨੇਰੇ 'ਚ ਹੀ ਰਹੇਗਾ, ਉਹ ਟੱਕਰਾਂ ਮਾਰਦਾ ਰਹੇਗਾ, ਭਟਕਦਾ ਰਹੇਗਾ। ਹਨੇਰੇ ਵਿੱਚ ਕੀਤੇ ਹੋਏ ਯਤਨ ਕਦੀ ਸੁਖਦਾਈ ਨਹੀਂ ਹੁੰਦੇ। ਸੋ ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਕੋਲ ਆਏ, ਜਦੋਂ ਹਨੇਰਾ ਮੇੜ ਦਿੱਤਾ ਨਾ ਉਹਨੇ, ਫਿਰ ਬੰਦਾ ਪਿਆਰ ਦੇ ਨਾਲ ਵਾਹਿਗੁਰੂ ਜੀ ਦੇ ਪਿਆਰ ਜੁੜਦਾ। ਇੱਕ ਹੁੰਦਾ ਹੱਠ ਨਾਲ ਜੁੜਨਾ, ਬਹੁਤਾਂ ਤੋਂ ਉਹਨਾਂ ਲੋਕਾਂ ਦੀ ਜਿਹੜੇ ਹਨੇਰੇ 'ਚ ਹੱਠ ਕਰ ਰਹੇ ਨੇ, ਹਨੇਰੇ ਵਿੱਚ ਹੱਠ ਕਰ ਰਹੇ ਨੇ। ਹੱਠ ਦੇ ਨਾਲ ਕਦੀ ਰੱਬ ਨੂੰ ਨਹੀਂ ਮਨਾਇਆ ਜਾ ਸਕਦਾ, ਹੱਠ ਦੇ ਨਾਲ ਕਦੀ ਧਰਮ ਨਹੀਂ ਕਮਾਇਆ ਜਾ ਸਕਦਾ। ਗੁਰਬਾਣੀ ਨੇ ਇੱਕ ਗੱਲ ਕਿ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ। ਬੱਧਿਆਂ ਰੁੱਧਿਆਂ ਜਿਹੜਾ ਬੰਦਾ ਕੰਮ ਕਰੇ, ਦੇਖੋ ਮਨ ਦੁਖੀ ਹੈ, ਜੀ ਨਹੀਂ ਕਰਦਾ ਰੱਬ ਨੂੰ ਯਾਦ ਕਰਨ ਦੇ ਲਈ, ਕਿਸੇ ਨੇ ਕਹਿ ਦਿੱਤਾ ਕਿ ਤੂੰ ਇੰਨੇ ਪਾਠ ਕਰ ਲਈ ਸੁਖਮਨੀ ਸਾਹਿਬ ਦੀ, ਬੰਦਾ ਕਰਨ ਲੱਗ ਪਿਆ। ਕਰਨਾ ਤਾਂ ਬਹੁਤ ਚੰਗੀ ਗੱਲ ਹੈ ਭਾਗਾਂ ਵਾਲਾ ਜਿਹੜਾ ਪਾਠ ਕਰਦਾ, ਪਰ ਉਹ ਕੇਵਲ ਬੱਧਾ ਰੁੱਧਾ ਕਰ ਰਿਹਾ, ਅੰਦਰ ਪਿਆਰ ਨਹੀਂ ਹੈ। ਬੱਧਿਆਂ ਰੁੱਧਿਆਂ ਉਹ ਜਿੰਨੇ ਮਰਜ਼ੀ ਗਿਣਤੀਆਂ ਦੇ ਪਾਠ ਕਰ ਲਏ, ਉਹਨੂੰ ਸੁੱਖ ਨਹੀਂ ਵਾਪਰੇਗਾ, ਸਗੋਂ ਅੰਦਰ ਇੱਕ ਹੰਕਾਰ ਆਈ ਜਾਏਗਾ ਕਿ ਮੈਂ ਇੰਨੇ ਪਾਠ ਕਰ ਲਏ, ਹੁਣ ਮੈਂ ਸੁਖੀ ਹੋ ਹੀ ਜਾਣਾ। ਆਪਾਂ ਦੇਖਦੇ ਹਾਂ ਪਾਠ ਕਰਦੇ ਭਾਗਾਂ ਵਾਲੇ ਨੇ ਸਾਰੇ ਪ੍ਰਾਣੀ, ਵਾਹਿਗੁਰੂ ਮਿਹਰ ਕਰੇ ਹੋਰ ਆਪਾਂ ਪਿਆਰ ਦੇ ਨਾਲ ਪਾਠ ਕਰੀਏ। ਕਈ ਵਾਰੀ ਬੰਦਾ ਗੁਰੂ ਕੋਲ ਬੈਠਾ, ਇੱਕ ਬੰਨੇ ਗੁਰਬਾਣੀ ਦਾ ਕੀਰਤਨ ਹੋ ਰਿਹਾ, ਇੱਕ ਬੰਨੇ ਗੁਟਕਾ ਲੈ ਕੇ ਪਾਠ ਕਰੀ ਜਾ ਰਿਹਾ, ਉਹਦੇ ਮਨ 'ਚ ਖਿਆਲ ਹੈ ਕਿ ਮੈਂ ਪਾਠ ਕਰ ਰਿਹਾ, ਹਨੇਰੇ 'ਚ ਉਹ ਬੰਦਾ। ਕਈਆਂ ਨੇ ਤੇ ਹੱਥ 'ਚ ਇੱਕ ਬੰਨੇ ਗੁਟਕਾ ਫੜਿਆ ਹੁੰਦਾ ਤੇ ਇੱਕ ਬੰਨੇ ਚੌਰ ਕਰ ਰਹੇ ਹੁੰਦੇ ਗੁਰੂ ਸਾਹਿਬ ਜੀ ਨੂੰ, ਬੜੇ ਹਨੇਰੇ 'ਚ ਨੇ ਉਹ ਬੰਦੇ। ਗੁਰਬਾਣੀ ਕਹਿੰਦੀ ਜੋ ਕੁਝ ਕਰਨੇ ਪਿਆਰ ਦੇ ਨਾਲ ਕਰੋ, ਹੱਥ ਨਾਲ ਕੀਤਿਆਂ, ਗਿਣਤੀਆਂ ਨਾਲ ਕੀਤਿਆਂ ਜਾਂ ਇਹੋ ਜਿਹੇ ਤਰੀਕੇ ਨਾਲ ਕੀਤਿਆਂ ਤੁਹਾਨੂੰ ਕੋਈ ਲਾਭ ਨਹੀਂ ਹੋਏਗਾ, ਤੁਹਾਡੇ ਯਤਨ ਮਾੜੇ ਨਹੀਂ ਗਏ। ਪਾਠ ਕਰਨਾ ਮਾੜੀ ਗੱਲ ਨਹੀਂ, ਬਹੁਤ ਹੀ ਭਾਗਾਂ ਵਾਲੀ ਗੱਲ ਹੈ। ਮਾਲਾ ਫੇਰਨਾ ਕੋਈ ਮਾੜੀ ਗੱਲ ਨਹੀਂ, ਬਹੁਤ ਭਾਗਾਂ ਵਾਲੀ ਗੱਲ ਹੈ, ਲੇਕਿਨ ਸਾਡਾ ਜਿਹੜਾ ਤਰੀਕਾ ਹੈ ਉਹਨੂੰ ਕੁਝ ਬਦਲਣ ਦੀ ਲੋੜ ਹੈ। ਹੱਥ ਦੇ ਨਾਲ ਕੀਤਾ ਹੋਇਆ ਕਰਮ ਭਾਵੇਂ ਜਿੰਨਾ ਮਰਜ਼ੀ ਵਧੀਆ ਹੋਵੇ, ਉਹ ਸੁਖਦਾਇਕ ਨਹੀਂ ਹੋ ਸਕਦਾ। ਪਿਆਰ ਨਾਲ ਕੀਤਾ ਹੋਇਆ ਕਰਮ ਮਨੁੱਖ ਨੂੰ ਸੁੱਖ ਦੇ ਸਕਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰੂ ਕੋਲ ਆਓਗੇ, ਗੁਰੂ ਤੁਹਾਡੇ ਅੰਦਰੋਂ ਅਗਿਆਨਤਾ ਕੱਟੇਗਾ। ਜਦੋਂ ਅਗਿਆਨਤਾ ਮਿਟੇਗੀ ਤੁਹਾਡੇ ਅੰਦਰ ਪਿਆਰ ਪੈਦਾ ਹੋਏਗਾ। ਸੰਗਤ ਵਿੱਚ ਆਉਣ ਦਾ ਮਕਸਦ ਕੀ ਹੈ? ਕਿ ਸਾਨੂੰ ਕੁਝ ਗਿਆਨ ਮਿਲੇ, ਸਾਨੂੰ ਕੁਝ ਸੋਝੀ ਮਿਲੇ। ਜਿਉਂ ਜਿਉਂ ਗਿਆਨ ਆਏਗਾ ਤਿਉਂ ਤਿਉਂ ਪਿਆਰ ਪੈਦਾ ਹੋਏਗਾ। ਜਿੰਨਾ ਚਿਰ ਪਿਆਰ ਨਹੀਂ ਹੈ ਉਹਨਾਂ ਚਿਰ ਬੰਦਗੀ ਨਹੀਂ ਹੋ ਸਕਦੀ। ਤੇ ਬਾਬਾ ਰਵਿਦਾਸ ਸਾਹਿਬ ਜੀ ਨੇ ਇੱਕ ਗੱਲ ਕੀ, ਸਾਧ ਸੰਗਤ ਬਿਨ ਭਾਉ ਨਾ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਜਦੋਂ ਬੰਦਾ ਸੰਗਤ ਵਿੱਚ ਆ ਗਿਆ, ਗੁਰੂ ਕੋਲ ਆ ਗਿਆ, ਗੁਰੂ ਦੇ ਗਿਆਨ ਨੇ ਹਨੇਰਾ ਕੱਢ ਦਿੱਤਾ, ਅੰਦਰ ਪਿਆਰ ਪੈਦਾ ਹੋ ਗਿਆ, ਫਿਰ ਮਨੁੱਖ ਦੀ ਕੀ ਅਵਸਥਾ ਬਣਦੀ ਹੈ? ਆਰੰਭ ਤੋਂ ਸਤਿਗੁਰੂ ਜੀ ਕਹਿ ਰਹੇ ਹਨ,
ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ।
ਗੁਰੂ ਨੇ ਗਿਆਨ ਦਿੱਤਾ ਕਿ ਭਾਈ ਪਰਮਾਤਮਾ ਦੇ ਗੁਣ ਗਾਓ, ਪਰਮਾਤਮਾ ਦੀ ਕੀਰਤੀ ਕਰੋ। ਪਰਮਾਤਮਾ ਦੇ ਗੁਣ ਗਾਉਣ ਦਾ ਅਰਥ ਹੈ ਕਿ ਜਿਸ ਵਾਹਿਗੁਰੂ ਜੀ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ, ਜਿਸ ਵਾਹਿਗੁਰੂ ਜੀ ਨੇ ਤੁਹਾਨੂੰ ਇੰਨੀਆਂ ਦਾਤਾਂ ਦਿੱਤੀਆਂ ਨੇ। ਹੈਰਾਨੀ ਦੀ ਗੱਲ ਹੈ ਕਿ ਪਰਮਾਤਮਾ ਨੇ ਜਿੰਨਾ ਕੁਝ ਦਿੱਤਾ ਉਹਨੇ ਕਦੀ ਗਿਣਤੀ ਨਹੀਂ ਕਰਕੇ ਸਾਨੂੰ ਦੱਸੀ। ਕਦੀ ਨਹੀਂ ਕਿਹਾ ਬੰਦਿਆ ਕਿ ਤੈਨੂੰ ਸਰੀਰ ਦਿੱਤਾ ਜਾਂ ਤੈਨੂੰ ਮੈਂ ਇਹ ਕੁਝ ਦਿੱਤਾ। ਕਿਸੇ ਮਨੁੱਖ ਨੂੰ ਪਰਮਾਤਮਾ ਨੇ ਅੱਜ ਤੱਕ ਕਿਹਾ ਕਿ ਤੈਨੂੰ ਮੈਂ ਇੰਨੀਆਂ ਦਾਤਾਂ ਦਿੱਤੀਆਂ ਨੇ? ਜੇ ਕਿਹਾ ਹੋਏ ਤੇ ਦੱਸੋ। ਕਿਸੇ ਨੂੰ ਨਹੀਂ ਕਿਹਾ, ਉਹ ਤੇ ਦਿੰਦਾ ਦੇ ਲੈਂਦੇ ਥੱਕ ਪਾਏ, ਉਹ ਦਾਤਾਂ ਦੇਈ ਜਾ ਰਿਹਾ। ਪਰ ਮਨੁੱਖ ਕੋਲ ਗਿਆਨ ਨਹੀਂ ਹੈ। ਮਨੁੱਖ ਜੇ ਥੋੜਾ ਚਿਰ ਪਾਠ ਕਰ ਲਏ ਨਾ ਤਾਂ ਵੀ ਕਹਿੰਦਾ ਬਾਬਾ ਜੀ ਮੈਂ 25 ਪਾਠ ਕੀਤੇ, ਮੇਰੀ ਕਾਮਨਾ ਪੂਰੀ ਕਰ ਦਿਓ। ਬਾਬਾ ਜੀ ਮੈਂ ਇੰਨੇ ਦਿਨ ਆਇਆ ਗੁਰਦੁਆਰਾ, ਕਾਮਨਾ ਪੂਰੀ ਕਰ ਦਿਓ। ਮਨੁੱਖ ਤੇ ਰੱਬ ਨਾਲ ਵੀ ਗਿਣਤੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਗੁਰਬਾਣੀ ਕਹਿੰਦੀ ਜਦੋਂ ਬੰਦਾ ਗੁਰੂ ਕੋਲ ਆਉਂਦਾ ਹੈ, ਗੁਰੂ ਕਹਿੰਦਾ ਪਰਮਾਤਮਾ ਦੇ ਗੁਣ ਗਾ, ਪਰਮਾਤਮਾ ਦੀ ਕੀਰਤੀ ਕਰ। ਜ਼ਿੰਦਗੀ ਅੰਦਰ ਪ੍ਰਸੰਨ ਹੋਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ, ਪਰਮਾਤਮਾ ਦਾ ਸ਼ੁਕਰਾਨਾ ਕਰੀ ਜਾਓ, ਪਰਮਾਤਮਾ ਦਾ ਧੰਨਵਾਦ ਕਰੋ। ਜਿੰਨੀਆਂ ਦਾਤਾਂ ਵਾਹਿਗੁਰੂ ਜੀ ਨੇ ਦਿੱਤੀਆਂ ਨੇ ਆਪਾਂ ਉਹਦਾ ਕੋਈ ਮੁੱਲ ਨਹੀਂ ਦੇ ਸਕਦੇ। ਸਾਡੇ ਕੋਲ ਤਾਂ ਇੱਕੋ ਇੱਕ ਤਰੀਕਾ ਦਾ ਸ਼ੁਕਰਾਨਾ ਕਰੋ। ਜਿਉਂ ਜਿਉਂ ਸ਼ੁਕਰਾਨਾ ਕਰੋਗੇ ਤੁਸੀਂ ਅੰਦਰੋਂ ਖਿੜਦੇ ਜਾਓਗੇ। ਜਿਹੜਾ ਬੰਦਾ ਧੰਨਵਾਦੀ ਹੁੰਦਾ ਉਹ ਕਦੀ ਜ਼ਿੰਦਗੀ 'ਚ ਉਦਾਸ ਨਹੀਂ ਹੁੰਦਾ, ਇਹ ਗੱਲ ਚੇਤੇ ਰੱਖਣਾ। ਜਿਹਨੂੰ ਧੰਨਵਾਦ ਕਰਨ ਦੀ ਜਾਚ ਆ ਜਾਂਦੀ ਹੈ ਉਹ ਜ਼ਿੰਦਗੀ ਅੰਦਰ ਕਦੀ ਉਦਾਸ ਨਹੀਂ ਹੁੰਦਾ। ਅਤੇ ਜਿਹੜਾ ਬੰਦਾ ਕਦੀ ਧੰਨਵਾਦੀ ਨਹੀਂ ਹੁੰਦਾ ਉਹ ਕਦੀ ਖੁਸ਼ ਨਹੀਂ ਹੋ ਸਕਦਾ। ਜਿਹੜਾ ਕਦੀ ਕਿਸੇ ਦਾ ਧੰਨਵਾਦ ਹੀ ਨਹੀਂ ਕਰਦਾ, ਕਿਸੇ ਆਪਣੇ ਮਾਂ ਪਿਓ ਦਾ ਧੰਨਵਾਦ ਨਹੀਂ ਕਰਦਾ, ਕਿਸੇ ਹੋਰ ਆਪਣੇ ਮਿੱਤਰ ਦਾ ਧੰਨਵਾਦ ਨਹੀਂ ਕਰਦਾ, ਜਿਹੜਾ ਰੱਬ ਦਾ ਧੰਨਵਾਦ ਨਹੀਂ ਕਰਦਾ ਉਹ ਕਦੀ ਖੁਸ਼ ਨਹੀਂ ਹੋ ਸਕਦਾ। ਦੁਖੀ ਬੰਦਾ ਕਦੀ ਕਿਸੇ ਦਾ ਧੰਨਵਾਦ ਨਹੀਂ ਕਰਦਾ ਹੁੰਦਾ। ਇਸ ਕਰਕੇ ਗੁਰਬਾਣੀ ਕਹਿੰਦੀ ਪਰਮਾਤਮਾ ਦੇ ਗੁਣ ਗਾਓ। ਪਰਮਾਤਮਾ ਦੇ ਗੁਣ ਗਾਉਣ ਦਾ ਅਰਥ ਹੈ ਕਿ ਵਾਰ ਵਾਰ ਉਹਦਾ ਸ਼ੁਕਰਾਨਾ ਕਰੋ, ਧੰਨਵਾਦ ਕਰੋ, ਉਹਦੀਆਂ ਦਿੱਤੀਆਂ ਦਾਤਾਂ ਨੂੰ ਯਾਦ ਕਰਕੇ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਕਿ ਵਾਹਿਗੁਰੂ ਜੀ ਕਿੰਨੀਆਂ ਸੋਹਣੀਆਂ ਦਾਤਾਂ ਤੁਸੀਂ ਮੈਨੂੰ ਦਿੱਤੀਆਂ ਨੇ, ਇਹਨਾਂ ਦਾਤਾਂ ਨੂੰ ਚੇਤੇ ਕਰਕੇ ਉਹਨੂੰ ਯਾਦ ਕਰੀ ਜਾਓ, ਉਹਦੇ ਗੁਣ ਗਾਈ ਜਾਓ। ਸਾਹਿਬ ਜੀ ਕਹਿੰਦੇ ਜਦੋਂ ਤੁਸੀਂ ਉਸ ਵਾਹਿਗੁਰੂ ਜੀ ਦੇ ਗੁਣਾਂ ਨੂੰ ਯਾਦ ਕਰੋਗੇ ਫਿਰ ਕੀ ਹੋਏਗਾ, ਕਾਮ ਕ੍ਰੋਧ ਬਿਖ ਜਾ ਰਹੇ, ਤੁਹਾਡੇ ਅੰਦਰੋਂ ਕਾਮ ਤੇ ਕ੍ਰੋਧ ਦੀ ਜ਼ਹਿਰ ਮਿਟਣੀ ਸ਼ੁਰੂ ਹੋ ਜਾਏਗੀ। ਜੇਕਰ ਤੁਸੀਂ ਧੰਨਵਾਦੀ ਨਹੀਂ ਹੋਵੋਗੇ ਹੰਕਾਰ ਵੱਧਦਾ ਜਾਏਗਾ, ਵਿਕਾਰ ਵੱਧਦੇ ਜਾਣਗੇ, ਜ਼ਹਿਰ ਵੱਧਦੀ ਚਲੀ ਜਾਏਗੀ। ਜਿਸ ਦੇ ਅੰਦਰ ਜ਼ਹਿਰ ਭਰੀ ਹੋਈ ਹੈ ਉਹ ਭਾਵੇਂ ਫੁੱਲਾਂ ਦੀ ਸੇਜ ਤੇ ਵੀ ਬੈਠ ਜੇ ਕਦੀ ਉਹ ਪ੍ਰਸੰਨ ਨਹੀਂ ਹੋ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਦੀ ਪ੍ਰਸੰਨ ਨਹੀਂ ਹੋ ਸਕਦਾ। ਹੁਣ ਅੰਦਰ ਕ੍ਰੋਧ ਹੈ, ਅੰਦਰ ਹੰਕਾਰ ਹੈ, ਹੰਕਾਰੀ ਬੰਦਾ ਕਦੀ ਕਿਸੇ ਦਾ ਧੰਨਵਾਦ ਨਹੀਂ ਕਰੇਗਾ, ਹੰਕਾਰੀ ਬੰਦਾ ਕਦੀ ਕਿਸੇ ਦਾ ਧੰਨਵਾਦ ਨਹੀਂ ਕਰੇਗਾ। ਜਿਸ ਮਨੁੱਖ ਦੇ ਅੰਦਰ ਹੰਕਾਰ ਹੈ ਉਹ ਕਦੀ ਪ੍ਰਸੰਨ ਨਹੀਂ ਹੋ ਸਕਦਾ। ਹੰਕਾਰ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ, ਪਰਮਾਤਮਾ ਦਾ ਸ਼ੁਕਰਾਨਾ ਕਰੋ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ, ਉਹਦੇ ਗੁਣ ਗਾਓ। ਸਤਿਗੁਰੂ ਜੀ ਕਹਿੰਦੇ ਨੇ ਆਪਣੇ ਆਪ ਹੀ ਤੁਹਾਡੇ ਅੰਦਰੋਂ ਜ਼ਹਿਰ ਮਿਟਣੀ ਸ਼ੁਰੂ ਹੋ ਜਾਏਗੀ। ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਤੁਹਾਡੇ ਅੰਦਰ ਪਿਆਰ ਆਉਣਾ ਸ਼ੁਰੂ ਹੋ ਜਾਏਗਾ, ਤੁਹਾਡੇ ਅੰਦਰ ਨਿਮਰਤਾ ਆਉਣੀ ਸ਼ੁਰੂ ਹੋ ਜਾਵੇਗੀ।
ਮਹਾ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਦਾਰੇ।
ਜ਼ਿੰਦਗੀ ਦਾ ਮਕਸਦ ਹੈ ਜ਼ਿੰਦਗੀ ਦਾ ਵਿਕਾਸ, ਜ਼ਿੰਦਗੀ ਦੀ ਸਫਲਤਾ ਪ੍ਰਾਪਤ ਕਰਨੀ। जिंदगी दी सफलता है परमात्मा च लवलीन होना। गुरु का वचन रोज पढ़ते, पई प्राप्त मानुख देहुरिया, गोविंद मिलने की एह तेरी वरिया। जिन्ना चिर आपां गोविंद नूं मिलदे नहीं, जिंदगी च विगास आ नहीं सकता। हुण उस गोविंद नूं मिलण दे लई रस्ते च इक रुकावट है, और रुकावट कहड़ी है? साडे रस्ते च इक समुंदर है अग दा, जिथे ये बचन गुरु का अंकत है ना कि पई प्राप्त मानुख देहुरिया। उदों पहला एक सतगुरु जी का शब्द आपां रोज पढ़ते हैं, तित सर्व रड़ा पई ले निवासा, पाणी पावक तिन है किया, पंकज मोह पग नहीं चाले, हम देखा तह डूबी अले। आपां ते उस सरोवर च जां उस समुंदर च रह रहे हैं जिथे पानी की जगह ते अग ही भरी हुई है। हुण अग नूं पार करके आपां विगास तक जाना है, उस अग दे समुंदर नूं पहला पार करना है। अग दा समुंदर जिन्ना चिर पार नहीं करांगे सानूं विगास नहीं मिलेगा। सतगुरु जी कहिंदे उस अग दे समुंदर नूं जां उस भौ सागर नूं पार करन दा इको एक तरीका है, परमात्मा दे गुण गाओ, परमात्मा दी कीर्ति करो। साहिब श्री गुरु ग्रंथ साहिब जी कहिंदे जदों परमात्मा दी कीर्ति करोगे, महा बिखम अगन को सागर साधु संग उधारे। साधु दा अर्थ इत्थे सतगुरु है, सतगुरु दी संगत विच आके सतगुरु दा ओट आसरा लैके परमात्मा दे गुण गाई जाओ, तुसी इस बिखम सागर नूं पार कर लोगे। देखो इस बिखम सागर नूं इकला बंदा कदी पार नहीं कर सकदा, भावें जिन्ना मर्जी वह जपी होए, भावें जिन्ना मर्जी वह तपी होए, भावें जिन्ना मर्जी वह ज्ञानी होवे, जिन्ना मर्जी को हठी होवे। इको एक तरीका है इस भौ सागर नूं जां इस बिखम जंगल नूं पार करन दा, जे आपां गुरु दा पल्ला पकड़ लवांगे। गुरबाणी च सतगुरु जी ने एक गल की, बन पिहावले एक साथी लदम, दुख हरता हर नम, बलबल जाई संत प्यारे, नानक पूर्ण काम। कहणगे इस डरौने जंगल विच कह लो जां इस डरौने समुद्र दे अंदर जिथे कि बड़ा ही गर्मी पै रही है, जिथे बड़े दुख ने, इथे मैनू एक साथी लभ पिया। वह साथी लभ्या है गुरु की कृपा सदका। मैं अपने उस गुरु संत तो कुर्बान जाना, बल बल जाई संत प्यारे, नानक पूर्ण काम। उस गुरु तो अपने साधु सतगुरु तो बलिहार जाना, जिदी कृपा सदका मेरी जिंदगी का काम पूरा हो गया। केड़ा काम? कि मेरी नाम नाल सांझ बन गई, मैं परमात्मा दे गुण गाउण लग पिया, मैनू गुरु ने हनेरे चो कढ लिया, क्योंकि मैं ते भटकया होया सां। देखो किदां भटकया बंदा, बंदा सोचदा कि किसे थां ते कुछ दिन नहा लो रब ही मिल जाएगा, कोई सोचदा इन्ने पाठ कर लो रब मिल जाएगा, कोई सोचदा फलाने थां मत्था टेक लो रब मिल जाएगा। लेकिन गुरु ज्ञान दिंदा कि बंदिया पाठ करना मुबारक है, धर्म स्थान ते जाना मुबारक है, पर अपने आप नूं अंदरों इंप्रूव कर, अंदरों ज्ञान प्राप्त कर, तां तैनूं रब मिलेगा। रब तां ज्ञान दे रही मिलना है। इस करके जदों गुरु कोल आए, गुरु की कृपा सदका, महा बिखम अगन को सागर साधु संग उधारे। गुरु की संगत सदका यह जरा महान बिखम जरा अग का समुद्र सी ना, इस नूं मैं पार कर लिया।
पूरा गुर मिट्यो भरम अंधेरा।
देखो जी, पूरे सतगुरु जी ने मेरी जिंदगी अंदरों भटकना मेट दिती, मेरी जिंदगी अंदरों अज्ञानता का हनेरा खत्म करता। जिन्ना चिर हनेरा है उन्ना चिर भटकना कायम रहेगी। हुण गुरु ने मेरा हनेरा कट्टे है। साहिब श्री गुरु ग्रंथ साहिब जी का एक वचन है, गुर पूरा भेटियो वड भागी, मन है पिया प्रगासा। वड्डे भागा करके जो पूरे गुरु के चरण परसे ना, अंदर एक प्रगास पैदा हो गया, चानण पैदा हो गया, एक लोह आ गई, एक जानकारी आ गई कि साडा ते दाता परमात्मा है। परमात्मा नूं छड्ड के एवें आपां पत्थरां नूं मत्थे टेक रहे हां, परमात्मा नूं छड्ड के एवें बंदियां दे आपां धिर धिर दे मुथाज बने बैठे हां, परमात्मा नूं छड्ड के आपां एवें भटक रहे हां। इस करके पूरे गुरु कोल आके साडा हनेरा मिटिया।
भज प्रेम भगत प्रभ नेरा।
सतगुरु जी सानू भी कह रहे, हे भाई तुसी भी पूरे गुरु की शरण विच आके प्यार दे नाल उस परम पिता परमात्मा नूं याद करो। प्रभ नेरा, परमात्मा नेड़ी है तुहाडे, परमात्मा दूर नहीं है। मता समझना परमात्मा को सतवें आकाश ते बैठा है, जां दक्षण च बैठा है, जां पछम च बैठा है, जां साडे तो दूर है, जां उहनूं लभना बड़ा औखा है। यही कुछ ख्याल बनिया होया ना साडे अंदर, पर गुरबाणी कहिंदी नेड़े है दूर ना जाणियो। उह परमात्मा नेड़े है तुहाडे, उहनूं दूर ना समझो। जे तुहानूं दूर नजर आ रहा है, ਇਹਦਾ ਮਤਲਬ ਕਿ ਤੁਹਾਨੂੰ ਗਿਆਨ ਨਹੀਂ ਹੈ ਉਹਦਾ, ਉਹਦੇ ਬਾਰੇ ਸੋਝੀ ਨਹੀਂ ਹੈ। ਇਹ ਸੋਝੀ ਤੁਹਾਨੂੰ ਗੁਰੂ ਨੇ ਬਖਸ਼ਿਸ਼ ਕਰਨੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਜਿੰਨਾ ਚਿਰ ਭਰਮ ਵਿੱਚ ਹੋ ਮਾਇਆ ਮਦ ਮਾਤਾ ਹੋਛੀ ਬਾਤਾ ਮਿਲਨ ਨਾ ਜਾਈ ਭਰਮ ਧੜਾ। ਹੇ ਪ੍ਰਾਣੀ, ਜਿੰਨਾ ਚਿਰ ਤੂੰ ਮਾਇਆ ਦੀ ਮਸਤੀ 'ਚ ਫਿਰਦਾ ਹੈ ਨਾ, ਜਿੰਨਾ ਚਿਰ ਤੂੰ ਹੋਛੀਆਂ ਗੱਲਾਂ ਕਰਦਾ, ਉਹਨਾਂ ਚਿਰ ਤੂੰ ਪਰਮਾਤਮਾ ਨੂੰ ਕਦੀ ਮਿਲ ਨਹੀਂ ਸਕਦਾ। ਜਿੰਨਾ ਚਿਰ ਭਰਮ ਭੁਲੇਖਿਆਂ 'ਚ ਰਹੇਗਾ, ਧੜਿਆਂ 'ਚ ਵੰਡਿਆ ਰਹੇਗਾ, ਕਦੀ ਪਰਮਾਤਮਾ ਨੂੰ ਮਿਲ ਨਹੀਂ ਸਕੇਗਾ। ਕਹੋ ਨਾਨਕ ਗੁਰ ਬਿਨ ਨਹੀਂ ਸੂਝੈ। ਸਤਿਗੁਰੂ ਜੀ ਕਹਿੰਦੇ, ਗੁਰੂ ਤੋਂ ਬਿਨਾਂ ਤੈਨੂੰ ਗਿਆਨ ਨਹੀਂ ਮਿਲਣਾ, ਸੋਝੀ ਨਹੀਂ ਮਿਲਣੀ। ਹਰ ਸਾਜਨ ਸਭ ਕੇ ਨਿਕਟ ਕੜਾ, ਪਰਮਾਤਮਾ ਸਾਰਿਆਂ ਦੇ ਨੇੜੇ ਹੈ, ਤੇਰੇ ਵੀ ਨੇੜੇ ਹੈ, ਸਾਰਿਆਂ ਦੇ ਨੇੜੇ ਹੈ। ਇਸ ਕਰਕੇ ਸਤਿਗੁਰੂ ਜੀ ਦੇ ਕੋਲ ਜਦੋਂ ਆਏ, ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਪਿਆਰ ਨਾਲ ਯਾਦ ਕਰੋ, ਪਿਆਰ ਕਰੋ ਪਰਮਾਤਮਾ ਨੂੰ। ਪਿਆਰ ਤੇ ਕਿਸੇ ਚੀਜ਼ ਨੂੰ ਕਰੋ, ਤੁਹਾਨੂੰ ਪਿਆਰ ਕਰਦੀ ਹੈ। ਘਰਾਂ 'ਚ ਆਪਾਂ ਕੁੱਤੇ ਪਾਲੇ ਹੁੰਦੇ, ਪਿਆਰ ਕਰੋ ਪਿਆਰ ਕਰਦੇ ਨੇ। ਬਿੱਲੀਆਂ ਪਾਲੀਆਂ ਨੇ, ਪਿਆਰ ਕਰੋ ਪਿਆਰ ਕਰਦੇ ਨੇ। ਜਿਸ ਚੀਜ਼ ਨੂੰ ਪਿਆਰ ਕਰੋਗੇ, ਤੁਸੀਂ ਬੂਟਿਆਂ ਨੂੰ ਪਿਆਰ ਕਰਨਾ ਸ਼ੁਰੂ ਕਰ ਦੇ ਨਾ, ਬੂਟਿਆਂ ਨੂੰ, ਬੂਟੇ ਤੁਹਾਨੂੰ ਪਿਆਰ ਕਰਨਗੇ। ਪ੍ਰਕਿਰਤੀ ਪਿਆਰ ਕਰਦੀ ਹੈ, ਪਸ਼ੂ ਪੰਛੀ ਪਿਆਰ ਕਰਦੇ ਨੇ, ਜੀਵ ਪਿਆਰ ਕਰਦੇ ਨੇ, ਤੇ ਪਰਮਾਤਮਾ ਤੇ ਹੈ ਹੀ ਪਿਆਰ ਦਾ ਭੁੱਖ ਹੈ। ਉਹਨੂੰ ਪਿਆਰ ਨਾਲ ਯਾਦ ਕਰੋ। ਸਵੇਰੇ ਉੱਠ ਕੇ ਰੱਬ ਨੂੰ ਯਾਦ ਕਰਨ ਦਾ ਇਹ ਮਕਸਦ ਨਹੀਂ ਹੈ ਕਿ ਅਸੀਂ ਰੱਬ ਨੂੰ ਕੋ ਵੱਡੀ ਦੇਰ ਜੀ ਇੰਨੇ ਪਾਠ ਕਰ ਲਏ ਨੇ, ਮਾਫ਼ ਕਰਨਾ ਨਹੀਂ, ਰੱਬ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੀ ਕੋਈ ਨਹੀਂ। ਸਵੇਰੇ ਉੱਠ ਕੇ ਯਾਦ ਕਰਨ ਦਾ ਕਿ ਅਸੀਂ ਰੱਬ ਨੂੰ ਪਿਆਰ ਕਰ ਰਹੇ ਹਾਂ, ਪਿਆਰ ਦੇ ਨਾਲ ਉਹਨੂੰ ਯਾਦ ਕਰਨਾ। ਤੁਸੀਂ ਕਿੰਨਾ ਚਿਰ ਕਰਦੇ ਹੋ ਇਹ ਤੇ ਵਡਭਾਗੀ ਜੇ ਬਹੁਤਾ ਚਿਰ ਯਾਦ ਕਰਦੇ ਹੋ, ਪਰ ਜਿੰਨਾ ਚਿਰ ਵੀ ਕਰੋ ਉਹਨੂੰ ਪਿਆਰ ਨਾਲ ਯਾਦ ਕਰੋ। ਸਤਿਗੁਰੂ ਜੀ ਨੇ ਇੱਕ ਗੱਲ ਕਹੀ ਸੀ ਕਿ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਨੇ ਪਰਮਾਤਮਾ ਨਾਲ ਪਿਆਰ ਕੀਤਾ ਨਾ ਪਰਮਾਤਮਾ ਨੂੰ, ਤੇ ਉਹਨੇ ਪ੍ਰਾਪਤ ਕੀਤਾ। ਕੋਈ ਗਿਆਨ ਦਾ ਹੰਕਾਰ ਕਰੇ ਪਰਮਾਤਮਾ ਨੂੰ, ਉਹ ਵੀ ਪ੍ਰਾਪਤ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਭਾਈ ਭੱਜ ਪ੍ਰੇਮ ਭਗਤ ਪ੍ਰਭ ਨੇਰਾ, ਪਿਆਰ ਨਾਲ ਰੱਬ ਦੀ ਬੰਦਗੀ ਕਰ, ਪਰਮਾਤਮਾ ਤੇਰੇ ਨੇੜੇ ਹੀ ਹੈ।
ਰਹਾਓ।
ਵਿਸਰਾਮ ਤੋਂ ਬਾਅਦ ਸਤਿਗੁਰੂ ਜੀ ਫਿਰ ਬਚਨ ਬਖਸ਼ਿਸ਼ ਕਰ ਰਹੇ ਹਨ।
ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਈ।
ਜਿਹੜਾ ਮਨੁੱਖ ਗੁਰੂ ਕੋਲ ਆ ਗਿਆ, ਗੁਰੂ ਨੂੰ, ਗੁਰੂ ਨੇ ਜਿਸ ਮਨੁੱਖ ਨੂੰ ਗਿਆਨ ਦਿੱਤਾ, ਪੂਰੇ ਸਤਿਗੁਰੂ ਜੀ ਨੇ ਜਿਸ ਮਨੁੱਖ ਦੇ ਅੰਦਰੋਂ ਅਗਿਆਨਤਾ ਕੱਟ ਦਿੱਤੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਰ ਹਰ ਨਾਮ ਨਿਧਾਨ ਰਸ ਪੀਆ, ਉਸ ਮਨੁੱਖ ਨੇ ਆਪਣੇ ਅੰਦਰੋਂ ਹੀ ਨਾਮ ਦੇ ਖਜ਼ਾਨੇ ਦੇ ਰਸ ਨੂੰ ਮਾਣ ਲਿਆ। ਖਜ਼ਾਨਾ ਤੇ ਸਾਰਿਆਂ ਦੇ ਅੰਦਰ ਹੈ। ਸਤਿਗੁਰੂ ਜੀ ਦੀ ਬਾਣੀ ਕਹਿੰਦੀ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਵਾਹਿਗੁਰੂ ਜੀ ਦਾ ਨਾਮ ਜਿਹੜਾ ਨੌ ਨਿਧਾਂ ਦਾ ਘਰ ਹੈ, ਉਹਦਾ ਸਾਡੇ ਅੰਦਰ ਹੀ ਨਿਵਾਸ ਹੈ, ਪਰ ਸਾਨੂੰ ਉਹਦਾ ਗਿਆਨ ਨਹੀਂ, ਸਾਨੂੰ ਸੋਝੀ ਨਹੀਂ। ਜਦੋਂ ਆਪਾਂ ਸਤਿਗੁਰੂ ਕੋਲ ਆਏ, ਸਤਿਗੁਰੂ ਜੀ ਨੇ ਸਾਡੇ ਅੰਦਰੋਂ ਉਹ ਜਿਹੜਾ ਖਜ਼ਾਨਾ ਸੀ ਨਾ, ਉਹਦੀ ਸੋਝੀ ਦੇ ਦਿੱਤੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਗੱਲ ਕਹੀ ਹੈ, ਖਜ਼ਾਨਾ ਸਾਰਿਆਂ ਦੇ ਅੰਦਰ ਹੈ, ਪਰ ਮਨਮੁਖਤਾ ਕਰਕੇ ਸਾਨੂੰ ਪਤਾ ਹੀ ਨਹੀਂ ਹੈ। ਮਨਮੁਖ ਕੋਠੀ ਅਗਿਆਨ ਅੰਧੇਰਾ, ਤਿੰਨ ਘਰ ਰਤਨ ਨਾ ਲਾਖਾ। ਮਨਮੁਖ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ, ਉਹਨੂੰ ਆਪਣੇ ਅੰਦਰੋਂ ਹੀ ਉਸ ਰਤਨ ਦੀ, ਉਸ ਖਜ਼ਾਨੇ ਦੀ ਸੋਝੀ ਨਹੀਂ ਹੈ। ਪਰ ਸਤਿਗੁਰੂ ਜੀ ਸਾਨੂੰ ਉਹ ਸੋਝੀ ਦਿੰਦੇ ਨੇ ਕਿ ਆਪਾਂ ਅੰਦਰੋਂ ਕਿੰਨੇ ਅਮੀਰ ਹੈ। ਹਰ ਮਨੁੱਖ ਨੂੰ ਵਾਹਿਗੁਰੂ ਜੀ ਨੇ ਬੜਾ ਅਮੀਰ ਬਣਾਇਆ। ਹਰ ਮਨੁੱਖ ਦੇ ਅੰਦਰ ਬਹੁਤ ਵੱਡੀ ਇੱਕ ਸਮਰੱਥਾ, ਬਹੁਤ ਵੱਡੀ ਇੱਕ ਪਾਵਰ, ਬਹੁਤ ਵੱਡੀ ਇੱਕ ਸ਼ਕਤੀ, ਬਹੁਤ ਵੱਡਾ ਇੱਕ ਗਿਆਨ ਪਰਮਾਤਮਾ ਨੇ ਰੱਖਿਆ ਹੋਇਆ, ਜਿਹਦਾ ਅੰਤ ਹੀ ਕੋਈ ਨਹੀਂ, ਜਿਹਨੂੰ ਆਪਾਂ ਅਨੰਤ ਕਹਿ ਸਕਦੇ ਹਾਂ। ਹਰ ਮਨੁੱਖ ਦੇ ਅੰਦਰ ਅਨੰਤ ਪਾਵਰ ਹੈ, ਅਨੰਤ ਗਿਆਨ ਹੈ, ਅਨੰਤ ਸਮਰੱਥਾ ਹੈ, ਪਰ ਹਰ ਮਨੁੱਖ ਉਸ ਅਨੰਤ ਦਾ ਗਿਆਨ ਰੱਖਦਾ ਨਹੀਂ ਹੈ। ਉਹ ਗਿਆਨ ਗੁਰੂ ਨੇ ਦੇਣਾ। ਜਿਉਂ ਜਿਉਂ ਤੁਸੀਂ ਗੁਰੂ ਦੇ ਗਿਆਨ ਰਾਹੀਂ ਆਪਣੇ ਅੰਦਰੋਂ ਉਸ ਪਾਵਰ ਨੂੰ ਜਾਗਰਤ ਕਰੀ ਜਾਓਗੇ, ਤਿਉਂ ਤੋਂ ਤੁਸੀਂ ਉੱਚੇ ਉੱਠਦੇ ਜਾਓਗੇ। ਜਿੰਨਾ ਗਿਆਨ ਆਉਂਦਾ ਗਿਆ, ਜਿੰਨੀ ਸੋਝੀ ਹੁੰਦੀ ਗਈ, ਉਨੇ ਤੁਸੀਂ ਮਹਾਨ ਬਣਦੇ ਜਾਓਗੇ। ਤੁਹਾਡਾ ਆਚਾਰ, ਤੁਹਾਡੇ ਜਿਉਣ ਦਾ ਪੱਧਰ ਓਨਾ ਹੀ ਉੱਚਾ ਹੁੰਦਾ ਜਾਏਗਾ। ਪਰ ਬੰਦਾ ਨਾ ਗਿਆਨ ਵਾਲੇ ਬੰਨੇ ਤੁਰਨਾ ਨਹੀਂ ਚਾਹੁੰਦਾ। ਤੁਸੀਂ ਦੁਨੀਆਂ 'ਚ ਸਮੁੱਚੀ ਮਾਨਵ ਸਮਾਜ ਵਿੱਚ ਨਜ਼ਰ ਮਾਰ ਕੇ ਦੇਖੋ, ਜ਼ਿਆਦਾਤਰ ਉਹ ਲੋਕ ਮਿਲਣਗੇ ਜਿਹੜੇ ਨੀਵੇਂ ਕਰਮ ਬੜੇ ਸ਼ੌਂਕ ਦੇ ਨਾਲ ਕਰਨਗੇ, ਬੜੇ ਚਾਅ ਦੇ ਨਾਲ, ਦਲਿੱਦਰ ਦੀਆਂ ਗੱਲਾਂ, ਔਗਣਾਂ ਦੀਆਂ ਗੱਲਾਂ ਬੜੇ ਚਾਅ ਦੇ ਨਾਲ ਕਰਨਗੇ। ਉਧਰ ਨੂੰ ਬੜਾ ਚਾਅ ਹੈ, ਚੰਗੇ ਬੰਨੇ ਚਾਹ ਨਹੀਂ ਹੈ, ਚੰਗੇ ਬੰਨੇ ਪਿਆਰ ਨਹੀਂ ਹੈ। ਦੇਖੋ ਨਾ, ਜੇ ਕਿਤੇ ਗੁਰਦੁਆਰੇ ਆਉਣਾ ਹੋਏ, ਕਿਸੇ ਨੇ ਕਹਿ ਤਾ ਭਾਈ ਜੇ ਤੁਸੀਂ ਸੁੱਖ ਚਾਹੁੰਦੇ ਕਿਤੇ ਗੁਰਦੁਆਰੇ ਪਰਿਵਾਰ ਸਮੇਤ ਜਾਓ, ਅਰਦਾਸ ਕਰੋ। ਹੁੰਦਾ ਕੀ ਹੈ, ਪਰਿਵਾਰ ਨੂੰ ਇਕੱਠਿਆਂ ਕਰਦਿਆਂ ਕਿੰਨਾ ਟਾਈਮ ਲੱਗ ਜਾਂਦਾ, ਨਿਆਣੇ ਨਹੀਂ ਮੰਨਦੇ, ਉਹਨਾਂ ਨੂੰ ਮਨਾਉਂਦੇ ਹਾਂ, ਬਾਬਾ ਜੀ ਅਸੀਂ ਲੇਟ ਹੋ ਗਏ, ਨਿਆਣੇ ਨੂੰ ਇਕੱਠੇ ਕਰਦੇ ਹਾਂ। ਅਤੇ ਜੇ ਕਿਤੇ ਸਿਨੇਮੇ ਜਾਣਾ ਹੋਏ,
ਫਿਰ ਨਿਆਣਿਆਂ ਨੂੰ ਇਕੱਠੇ ਕਰਨ ਦੀ ਲੋੜ ਨਹੀਂ, ਉਹਦੇ ਪਹਿਲਾਂ ਇਕੱਠੇ ਹੋਏ ਹੁੰਦੇ ਨੇ। ਕਿਉਂਕਿ ਔਗਣਾਂ ਵਾਲੇ ਬੰਦੇ ਜਾਣ ਲਈ ਚਾਹ ਹੈ ਮਨੁੱਖ ਦੇ ਅੰਦਰ, ਉਹਦਾ ਕਾਰਨ ਕਿ ਨਿਵਾਣ ਨੂੰ ਜਾਣਾ ਸੌਖਾ ਹੈ, ਬੁਰੇ ਬੰਨੇ ਜਾਣਾ ਸੌਖਾ ਹੈ, ਪਰ ਚੜ੍ਹਦੇ ਬੰਨੇ ਨੂੰ ਚੜ੍ਹਨਾ ਹਰ ਕਿਸੇ ਦਾ ਕੰਮ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਜਿਹੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ। ਜਿੱਧਰ ਕਰਮ ਕਾਂਡੀਆਂ ਨੇ ਪਾਇਆ ਉੱਧਰ ਤੇ ਭੀੜਾਂ ਹੀ ਲੱਗ ਜਾਂਦੀਆਂ ਨੇ, ਭੀੜਾਂ ਹੀ। ਦੇਖਣ ਜਿਹੜਾ ਗਿਆਨ ਦਾ ਮਾਰਗ ਹੈ ਉੱਧਰ ਭਾਗਾਂ ਵਾਲੇ ਆਉਂਦੇ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਆਪਾਂ ਗੁਰੂ ਕੋਲ ਆਏ, ਗੁਰੂ ਨੇ ਸਾਨੂੰ ਸੋਝੀ ਦਿੱਤੀ, ਉਹ ਤੁਹਾਡੇ ਅੰਦਰ ਖਜ਼ਾਨਾ, ਔਰ ਗੁਰੂ ਦੀ ਸੋਝੀ ਰਹੀ ਹਰ ਹਰ ਨਾਮ ਨਿਧਾਨ ਰਸ ਪਾਇਆ, ਮਨ ਤਾਂ ਰਹੇ ਅਗਾਈ। ਆਪਣੇ ਅੰਦਰ ਜਦੋਂ ਉਸ ਨਾਮ ਦੇ ਖਜ਼ਾਨੇ ਦੇ ਰਸ ਨੂੰ ਮਾਣ ਲਿਆ ਨਾ, ਮਨ ਵੀ ਰੱਜ ਗਿਆ, ਤਨ ਵੀ ਰੱਜ ਗਿਆ। ਤਨ ਰੱਜਣ ਦਾ ਅਰਥ ਹੈ ਕਿ ਅੱਖਾਂ ਰੱਜ ਗਈਆਂ, ਕੰਨ ਰੱਜ ਗਏ। ਹੁਣ ਅੱਖਾਂ ਜਿਹੜੀਆਂ ਨੇ ਉਹ ਵਿਸ਼ੇ ਵਿਕਾਰਾਂ ਵੱਲ ਨਹੀਂ ਭੱਜਦੀਆਂ, ਹੁਣ ਕੰਨ ਚੁਗਲੀ ਨਿੰਦਿਆਂ ਵੱਲ ਨਹੀਂ ਭੱਜਦੇ, ਹੁਣ ਰਸਨਾ ਜਿਹੜੀ ਕਿਸੇ ਦੀਆਂ ਬੁਰਾਈਆਂ ਨਹੀਂ ਕਰਦੀ, ਹੁਣ ਤੇ ਰਸਨਾ ਕੇਵਲ ਪਰਮਾਤਮਾ ਦੇ ਗੁਣ ਗਾਉਂਦੀ ਤ੍ਰਿਪਤ ਹੋ ਗਈ ਹੈ, ਸੱਚ ਭੋਜਨ ਖਾ ਲਿਆ ਇਸਨੇ। ਪਰ ਕਦੋਂ? ਜਦੋਂ ਗੁਰੂ ਦੇ ਗਿਆਨ ਰਾਹੀਂ ਆਪਣੇ ਅੰਦਰੋਂ ਉਸ ਖਜ਼ਾਨੇ ਦੇ ਰਸ ਨੂੰ ਮਾਣ ਲਿਆ।
ਜਤ ਕਤ ਪੂਰ ਰਹਿਓ ਪਰਮੇਸ਼ਰ, ਕਤ ਆਵੈ ਕਤ ਜਾਈ।
ਪਹਿਲਾਂ ਮਨ ਭਟਕਦਾ ਹੀ ਰਹਿੰਦਾ ਸੀ, ਮਨ ਦੀ ਹਾਲਤ ਕੀ ਸੀ, ਕਬਹੂ ਜੀੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ। ਕਦੀ ਬੜਾ ਖੁਸ਼ ਹੋ ਜਾਂਦਾ ਹੈ, ਕਦੀ ਬੜਾ ਗਮਗੀਨ ਹੋ ਜਾਂਦਾ ਹੈ, ਕਦੀ ਇੱਧਰ ਕਦੀ ਉੱਧਰ ਭੱਜਾ ਫਿਰਦਾ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਕਰਤ ਜਨ ਕੀ ਦੁਆਰੇ ਦੁਆਰ ਸਵਾਨ ਜੋ ਡੋਲਤ ਨੈ ਸੁਧਰਾਮ ਭਜਨ ਕੀ। ਪਰ ਹੁਣ ਗੁਰੂ ਸਾਹਿਬ ਜੀ ਨੇ ਗਿਆਨ ਦੇ ਦਿੱਤਾ ਕਿ ਪਰਮਾਤਮਾ ਤੇ ਸਾਰੇ ਥਾਵਾਂ ਤੇ, ਹੁਣ ਤੈਨੂੰ ਭਰਮਣ ਭਟਕਣ ਦੀ ਕੀ ਲੋੜ ਹੈ? ਜਦੋਂ ਪਰਮਾਤਮਾ ਘਰ ਚ ਵੀ ਹੈ, ਮੇਰੇ ਹਿਰਦੇ ਚ ਵੀ ਹੈ, ਹੁਣ ਤੇ ਕਿਤੇ ਜੰਗਲਾਂ ਚ ਜਾਣ ਦੀ ਲੋੜ ਨਹੀਂ, ਹੁਣ ਤੇ ਕਿਤੇ ਭਟਕਣ ਦੀ ਲੋੜ ਨਹੀਂ ਹੈ। ਤੇ ਸਾਹਿਬ ਜੀ ਕਹਿਣ ਲੱਗੇ, ਹੁਣ ਜਤ ਕਤ ਪੂਰ ਰਹੇ ਪਰਮੇਸ਼ਰ, ਪਤਾ ਲੱਗ ਗਿਆ ਕਿ ਸਾਰੇ ਥਾਵਾਂ ਤੇ ਹਰ ਜਗ੍ਹਾ ਤੇ ਪਰਮਾਤਮਾ ਹੀ ਰਮਿਆ ਹੋਇਆ। ਹੁਣ ਕਤ ਆਵੇ ਕਤ ਜਾਈ, ਹੁਣ ਕੌਣ ਇੱਧਰ ਉੱਧਰ ਭਟਕਦਾ ਬਈ? ਹੁਣ ਭਟਕਣ ਦੀ ਲੋੜ ਨਹੀਂ ਰਹਿ ਗਈ। ਹੁਣ ਤਾਂ ਜਿਵੇਂ ਬਾਬਾ ਰਾਮਾਨੰਦ ਜੀ ਨੇ ਇਹ ਗੱਲ ਕੀ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਹੁਣ ਕਿਤੇ ਜਾਣ ਦੀ ਲੋੜ ਨਹੀਂ ਹੈ, ਘਰ ਚ ਹੀ ਰੰਗ ਲੱਗ ਗਿਆ, ਘਰ ਚ ਹੀ ਆਨੰਦ ਬਣ ਗਿਆ। ਆਨੰਦ ਲਈ ਭਟਕਦੇ ਨਾ ਆਪਾਂ, ਕਿ ਖੁਸ਼ੀ ਮਿਲਣੀ ਚਾਹੀਦੀ ਹੈ, ਆਨੰਦ ਲਈ ਬੇਈਮਾਨੀ ਕਰਦੇ ਸਾਂ, ਆਨੰਦ ਲਈ ਝੂਠ ਬੋਲਦੇ ਸਾਂ, ਆਨੰਦ ਲਈ ਇੱਧਰ ਉੱਧਰ ਆਪਾਂ ਧੱਕੇ ਖਾਂਦੇ ਸਾਂ। ਹੁਣ ਘਰ ਚੋਂ ਆਨੰਦ ਮਿਲ ਗਿਆ, ਕਤ ਆਵੇ ਕਤ ਜਾਈ, ਕੌਣ ਕਿਤੇ ਜਾਂਦਾ ਤੇ ਕੌਣ ਆਉਂਦਾ? ਭਾਵ ਹੁਣ ਇੱਕ ਥਾਂ ਤੇ ਟਿਕਾਅ ਬਣ ਗਿਆ ਹੈ।
ਜਪ ਤਪ ਸੰਜਮ ਗਿਆਨ ਤਤ ਬੇਤਾ, ਜਿਸ ਮਨ ਵਸਾ ਗੋਪਾਲਾ।
ਸਤਿਗੁਰੂ ਜੀ ਕਹਿੰਦੇ, ਗੁਰੂ ਕੇ ਗਿਆਨ ਦੇ ਰਾਹੀਂ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਵਸ ਗਿਆ, ਪਰਮਾਤਮਾ ਦਾ ਪਿਆਰ ਵਸ ਗਿਆ, ਜਿਹਨੂੰ ਆਪਣੇ ਅੰਦਰੋਂ ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਪਤਾ ਲੱਗ ਗਿਆ ਕਿ ਵੀ ਵਾਹਿਗੁਰੂ ਜੀ ਤਾਂ ਮੇਰੇ ਅੰਦਰ ਹੀ ਹੈ, ਜਿਹੜਾ ਅੰਦਰੋਂ ਵਾਹਿਗੁਰੂ ਜੀ ਦੇ ਰੰਗ ਚ ਜੁੜਿਆ ਰਹਿੰਦਾ, ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਿਆ ਰਹਿੰਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜਪ ਤਪ ਸੰਜਮ ਗਿਆਨ ਤਤ ਬੇਤਾ, ਉਸ ਮਨੁੱਖ ਨੂੰ ਪਤਾ ਲੱਗ ਗਿਆ ਕਿ ਅਸਲੀ ਜਪ ਹੈ ਕੀ ਹੈ, ਉਸ ਨੂੰ ਪਤਾ ਲੱਗਿਆ ਕਿ ਅਸਲੀ ਤਪ ਹੈ ਕੀ ਹੈ, ਉਸ ਮਨੁੱਖ ਨੂੰ ਪਤਾ ਲੱਗ ਗਿਆ ਕਿ ਜ਼ਿੰਦਗੀ ਦਾ ਗਿਆਨ ਹੈ ਕੀ, ਉਹ ਗਿਆਨਵਾਨ ਹੋ ਗਿਆ। ਬੇਤਾ ਦਾ ਅਰਥ ਹੁੰਦਾ ਜਾਣਨ ਵਾਲਾ, ਬ੍ਰਹਮ ਗਿਆਨੀ, ਬ੍ਰਹਮ ਕਾ ਬੇਤਾ, ਬ੍ਰਹਮ ਨੂੰ ਜਾਣਨ ਵਾਲਾ ਬਣ ਗਿਆ। ਪਰ ਇਹ ਕਦੋਂ ਪਤਾ ਲੱਗਿਆ? ਜਦੋਂ ਗੁਰੂ ਕੋਲ ਆਏ, ਗੁਰੂ ਦੀ ਕਿਰਪਾ ਸਦਕਾ ਅੰਦਰੋਂ ਵਸਦੇ ਹੋਏ ਪਰਮਾਤਮਾ ਨਾਲ ਜਦੋਂ ਸਾਂਝ ਬਣ ਗਈ। ਆਪਾਂ ਸੁਖਮਨੀ ਸਾਹਿਬ ਜੀ ਦੇ ਬਚਨ ਪੜ੍ਹਦੇ, ਖੇਮ ਸ਼ਾਂਤ ਰਿੱਧ ਨਵ ਨਿੱਧ, ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਪਿਆਰ ਵਸ ਜਾਏ ਨਾ, ਉੱਥੇ ਸ਼ਾਂਤੀ ਆ ਜਾਂਦੀ ਹੈ, ਕੁਸ਼ਲਤਾ ਆ ਜਾਂਦੀ ਹੈ, ਉੱਥੇ ਆਨੰਦ ਆ ਜਾਂਦਾ, ਉੱਥੋਂ ਰਿਧੀਆਂ ਸਿੱਧੀਆਂ ਗਿਆਨ ਸਭ ਕੁਝ ਪ੍ਰਗਟ ਹੋ ਜਾਂਦਾ। ਦੁਨੀਆਂ ਦਾ ਸਾਰਾ ਗਿਆਨ ਤੁਹਾਡੇ ਅੰਦਰ ਹੈ, ਕਿਤੇ ਬਾਹਰ ਨਹੀਂ ਹੈ। ਮਾਫ ਕਰਨਾ, ਗਿਆਨ ਕਿਤਾਬਾਂ ਨਹੀਂ ਦਿੰਦੀਆਂ ਮਨੁੱਖ ਨੂੰ, ਦੁਨੀਆਂ ਦੇ ਸਾਰੇ ਸੁੱਖ ਤੁਹਾਡੇ ਅੰਦਰ ਨੇ, ਦੁਨੀਆਂ ਦੀ ਹਰ ਵਸਤੂ ਤੁਹਾਡੇ ਅੰਦਰ ਹੈ। ਸਤਿਗੁਰੂ ਜੀ ਤਾਂ ਤੁਹਾਨੂੰ ਇੱਕ ਜੁਗਤ ਦੱਸਦੇ ਨੇ ਕਿ ਆਪਣੇ ਅੰਦਰੋਂ ਉਸ ਆਨੰਦ ਨੂੰ ਤੁਸੀਂ ਪੈਦਾ ਕਿਵੇਂ ਕਰਨਾ। ਆਨੰਦ ਤਾਂ ਅੰਦਰੋਂ ਪੈਦਾ ਹੁੰਦਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵਚਨ ਹੈ ਕਿ ਜਦੋਂ ਤੁਸੀਂ ਪਰਮਾਤਮਾ ਦੇ ਪਿਆਰ ਚ ਜੁੜ ਜਾਓਗੇ ਨਾ, ਤੁਹਾਡੇ ਅੰਦਰੋਂ ਆਨੰਦ ਪੈਦਾ ਹੋ ਜਾਏਗਾ, ਅੰਦਰੋਂ ਚਾਹ ਪੈਦਾ ਹੋ ਜਾਏਗਾ। ਜ਼ਿੰਦਗੀ ਦਾ ਮਕਸਦ ਆਨੰਦ ਮਾਨਣਾ ਹੈ। ਗੁਰੂ ਅਮਰਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ। ਵੈਸੇ ਆਪਾਂ ਗੱਲੀ ਬਾਤੀ ਕਹਿੰਦੇ ਜੀ ਬੜਾ ਆਨੰਦ ਹੈ, ਬੜਾ ਚਾਹ ਹੈ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ �ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕੇ ਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਸਤਿਗੁਰੂ ਜੀ ਕਹਿੰਦੇ ਆਨੰਦ ਦੀ ਗੱਲ ਸਾਰੇ ਕਰਦੇ ਨੇ ਵੈਸੇ, ਲੇਕਿਨ ਇਹ ਆਨੰਦ ਗੱਲੀ ਬਾਤੀ ਨਹੀਂ ਆਉਂਦਾ, ਇਹ ਤੇ ਜਾਣਿਆ ਜਾਂਦਾ ਕਿ ਆਨੰਦ ਚੀਜ਼ ਕੀ ਹੈ। ਗੁਰੂ ਰਾਹੀਂ ਸਾਨੂੰ ਇਹਦਾ ਪਤਾ ਲੱਗਦਾ ਆਨੰਦ ਚੀਜ਼ ਕੀ ਹੈ। ਗੁਰੂ ਰਾਹੀਂ ਪਤਾ ਕਿਵੇਂ ਲੱਗਦਾ ਕਿ ਗੁਰੂ ਸਾਨੂੰ ਇੱਕ ਜਿਉਣ ਦਾ ਢੰਗ ਦੱਸਦੇ ਨੇ, ਜਿਉਣ ਦਾ ਢੰਗ। ਦੇਖੋ ਜੇ ਮਨੁੱਖ ਦੇ ਕੋਲ ਆਨੰਦ ਨਹੀਂ ਹੈ, ਦੇਖੋ ਨਾ ਇੰਨੀ ਵਧੀਆ ਧਰਤੀ ਤੇ ਰਹਿੰਦਾ ਹੋਇਆ ਬੰਦਾ, ਇੰਨੀ ਮਹਾਨ ਮਨੁੱਖਾ ਦੇ ਹੀ ਮਿਲੀ ਹੈ, ਜੇ ਬੰਦੇ ਕੋਲ ਆਨੰਦ ਨਹੀਂ ਇਹਦਾ ਮਤਲਬ ਇਹਨੂੰ ਜਿਉਣਾ ਨਹੀਂ ਆਇਆ, ਹੋਰ ਤੇ ਕੋਈ ਕਾਰਨ ਨਹੀਂ ਹੈ। ਇਹ ਧਰਤੀ ਵਾਹਿਗੁਰੂ ਜੀ ਨੇ ਆਨੰਦ ਲਈ ਬਣਾਈ ਹੈ, ਇਹ ਮਨੁੱਖ ਨੂੰ ਜ਼ਿੰਦਗੀ ਵਾਹਿਗੁਰੂ ਜੀ ਨੇ ਆਨੰਦ ਮਾਨਣ ਲਈ ਦਿੱਤੀ, ਦੁਖੀ ਹੋਣ ਲਈ ਨਹੀਂ ਸੀ ਦਿੱਤੀ। ਜੇ ਆਨੰਦ ਨਹੀਂ ਆਇਆ ਤੇ ਇਹਨੂੰ ਜਿਉਣਾ ਨਹੀਂ ਆਇਆ, ਹੋਰ ਤੇ ਕੋਈ ਕਾਰਨ ਨਹੀਂ। ਤੁਸੀਂ ਕਿਸੇ ਬੰਦੇ ਨੂੰ ਕੋਈ ਕਾਰ ਦੇ ਦਿੰਦੇ ਲੈ ਵੀ ਤੂੰ ਸੁੱਖ ਮਾਣ ਕਾਰ ਦਾ, ਲੇਕਿਨ ਉਹਨੂੰ ਚਲਾਉਣੀ ਨਹੀਂ ਆਉਂਦੀ, ਉਹ ਧੱਕੇ ਮਾਰ ਕੇ ਪਸੀਨੋ ਪਸੀਨੀ ਹੋ ਜਾਂਦਾ, ਉਹਦਾ ਕੋਈ ਸੁੱਖ ਨਹੀਂ, ਕਹਿੰਦਾ ਕਿ ਮੇਰੇ ਲਈ ਪਵਾੜਾ ਹੀ ਪੈ ਗਿਆ। ਤੁਸੀਂ ਕਹਿੰਦੇ ਤੈਨੂੰ ਤੇ ਚਲਾਉਣੀ ਨਹੀਂ ਆਉਂਦੀ, ਇਹ ਤੇ ਬੜੀ ਸੁਖਦਾਇਕ ਚੀਜ਼ ਹੈ। ਗੁਰਬਾਣੀ ਕਹਿੰਦੀ ਵਾਹਿਗੁਰੂ ਜੀ ਨੇ ਜ਼ਿੰਦਗੀ ਹਰ ਮਨੁੱਖ ਨੂੰ ਆਨੰਦ ਮਾਨਣ ਲਈ ਹੀ ਦਿੱਤੀ ਹੈ, ਇਹ ਕਦੀ ਨਹੀਂ ਹੋ ਸਕਦਾ ਕਿ ਪਰਮਾਤਮਾ ਨੇ ਜ਼ਿੰਦਗੀ ਦੁੱਖ ਮਾਨਣ ਲਈ ਦਿੱਤੀ ਹੋਈ, ਕਦੀ ਨਹੀਂ ਹੋ ਸਕਦਾ, ਇਹ ਜ਼ਿੰਦਗੀ ਆਨੰਦ ਮਾਨਣ ਲਈ ਦਿੱਤੀ ਹੈ। ਜੇ ਜ਼ਿੰਦਗੀ 'ਚ ਆਨੰਦ ਨਹੀਂ ਹੈ ਤੇ ਸਾਨੂੰ ਜਿਉਣਾ ਨਹੀਂ ਆਇਆ, ਦਰਅਸਲ ਹੋਰ ਕੋਈ ਗੱਲ ਨਹੀਂ। ਬਸ ਗੁਰੂ ਸਾਨੂੰ ਇੱਕ ਜਿਉਣ ਦੀ ਕਲਾ ਦੱਸਦੇ ਨੇ, ਜਾਂਚ ਦੱਸਦੇ ਨੇ। ਗੁਰੂ ਕਾ ਇੱਕ ਅੰਮ੍ਰਿਤ ਬਚਨ ਪੜ੍ਹਦੇ, ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਗੁਰੂ ਕੋਲ ਆ ਕੇ ਸਾਨੂੰ ਜੁਗਤ ਆਉਂਦੀ ਹੈ, ਇੱਕ ਢੰਗ ਤਰੀਕਾ ਹੁੰਦਾ ਸੁਲਝੀ ਜੀਵਨ ਜਾਤ। ਉਹ ਜੀਵਨ ਜਾਤ ਕੀ ਹੈ? ਪਹਿਲੀ ਗੱਲ ਕਿ ਸਤਿਗੁਰੂ ਸਾਡੇ ਅੰਦਰੋਂ ਕਿਲਵਖਾਂ ਨੂੰ ਖਤਮ ਕਰਦੇ ਨੇ, ਅਕਾਮ ਕ੍ਰੋਧ ਲੋਭ ਇਹ ਸਭ ਕਿਲਵਖ ਨੇ ਜਿਹੜੇ ਸਾਡੇ ਅੰਦਰੋਂ ਸਾਨੂੰ ਕਾਲੀਆਂ ਕਰੀ ਚਲੇ ਜਾਂਦੇ ਨੇ, ਜਿਹੜੇ ਸੰਦਰੋਂ ਸਾਨੂੰ ਡੈਮੇਜ ਕਰੀ ਚਲੇ ਜਾਂਦੇ ਨੇ। ਸਤਿਗੁਰੂ ਸਾਡੇ ਅੰਦਰੋਂ ਇਸ ਈਰਖਾ ਨੂੰ ਖਤਮ ਕਰਦੇ ਨੇ, ਹੰਕਾਰ ਨੂੰ ਖਤਮ ਕਰਦੇ ਨੇ, ਸਾਡੇ ਅੰਦਰੋਂ ਵੈਰ ਵਿਰੋਧ ਨੂੰ ਖਤਮ ਕਰਦੇ ਨੇ। ਸੱਚ ਜਾਣਨਾ ਬਾਣੀ ਪੜ੍ਹਨਾ ਬਹੁਤ ਭਾਗਣ ਵਾਲਿਆਂ ਨੂੰ ਪ੍ਰਾਪਤ ਹੁੰਦਾ। ਜੇ ਬਾਣੀ ਪੜ੍ਹਦਿਆਂ ਵੀ ਈਰਖਾ ਹੈ ਨਾ, ਮਾਫ਼ ਕਰਨਾ, ਅਜੇ ਆਪਾਂ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣੇ। ਜੇ ਬਾਣੀ ਪੜ੍ਹਦਿਆਂ ਵੀ ਅਸੀਂ ਵੈਰ ਵਿਰੋਧ ਵਿੱਚ ਹਾਂ, ਸਮਝੋ ਆਪਾਂ ਗੁਰੂ ਦੇ ਨੇੜੇ ਲੱਗੇ ਹੀ ਨਹੀਂ। ਬਾਣੀ ਪੜ੍ਹਨ ਵਾਲਾ ਤੇ ਬੜਾ ਪਿਆਰ ਵਾਲਾ ਹੋਣਾ ਚਾਹੀਦਾ, ਬਾਣੀ ਪੜ੍ਹਨ ਵਾਲਾ ਤੇ ਸਮੁੱਚੀ ਮਾਨਵਤਾ ਨੂੰ ਪਿਆਰ ਕਰਨ ਵਾਲਾ ਹੋਣਾ ਚਾਹੀਦਾ। ਉਹ ਬਾਣੀ ਪੜ੍ਹਨ ਵਾਲਾ ਬਾਣੀ ਪੜ੍ਹਨ ਵਾਲੇ ਨੂੰ ਕਿਉਂ ਪਿਆਰ ਨਾ ਕਰੇ ਭਲਾ? ਜੇ ਬਾਣੀ ਪੜ੍ਹਨ ਵਾਲਿਆਂ ਦੀ ਦੁਨੀਆਂ 'ਚ ਵੀ ਵੈਰ ਵਿਰੋਧ ਹੈ, ਈਰਖਾ ਹੈ, ਧੜੇਬੰਦੀ ਹੈ, ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਅਜੇ ਬਾਣੀ ਦਾ ਗਿਆਨ ਨਹੀਂ ਹੈ। ਪੜ੍ਹਦੇ ਨੇ ਉਹ, ਲੇਕਿਨ ਬਾਣੀ ਦਾ ਗਿਆਨ ਨਹੀਂ ਹੈ। ਗੁਰੂ ਕੋਲ ਆਉਂਦੇ, ਗੁਰੂ ਸਾਡੇ ਅੰਦਰੋਂ ਕਰ ਕਿਰਪਾ ਕਿਲ ਵੇਖ ਕੱਟੇ ਗਿਆਨ ਅੰਜਨ ਸਾਰੇ ਆ। ਸਤਿਗੁਰੂ ਸਾਡੇ ਅੰਦਰੋਂ ਇਹਨਾਂ ਕਿਲਵੇਖਾਂ ਨੂੰ ਕੱਢਦੇ ਨੇ। ਉਹ ਕਿਲਵੇਖ ਕਿਹੜੇ ਨੇ? ਛੋਡੋ ਨਿੰਦਾ ਤਾਤ ਪਰਾਈ, ਕਿਹਾ ਵੀ ਲੋਕਾਂ ਦੀ ਨਿੰਦਿਆ ਕਰਨੀ ਬੰਦ ਕਰ ਦਿਓ, ਈਰਖਾ ਕਰਨੀ ਬੰਦ ਕਰ ਦਿਓ। ਸਤਿਗੁਰੂ ਜੀ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਇਹ ਕਦੀ ਹੋ ਸਕਦਾ? ਇੱਕ ਬੰਨੇ ਤੁਸੀਂ ਅੱਗ ਬਾਲੀ ਜਾਓ, ਇੱਕ ਬੰਨੇ ਤੁਸੀਂ ਪਾਣੀ ਪਾਓ ਜੀ ਫੁੱਲ ਹਰਿਆ ਹੋ ਜਾਏ, ਇੱਕ ਬੰਨੇ ਅੱਗ ਬਾਲੀ ਜਾਓ, ਹੋ ਸਕਦਾ ਕਦੀ? ਇੱਕ ਬੰਨੇ ਤੁਸੀਂ ਬਾਣੀ ਵੀ ਪੜ੍ਹੋ, ਇੱਕ ਬੰਨੇ ਤੁਸੀਂ ਈਰਖਾ ਕਰੀ ਜਾਓ, ਫਿਰ ਤੁਹਾਡੀ ਜ਼ਿੰਦਗੀ 'ਚ ਹਰਿਆਵਲ ਕਿਵੇਂ ਆਏਗੀ? ਅੱਗ ਵੀ ਪਾਓ ਅਤੇ ਪਾਣੀ ਵੀ ਪਾਓ, ਦੋਵੇਂ ਗੱਲਾਂ ਬਣ ਨਹੀਂ ਸਕਦੀਆਂ। ਇਸ ਕਰਕੇ ਸਤਿਗੁਰੂ ਕਿਲਵਿਖ ਦੂਰ ਕਰਦੇ ਨੇ ਕਿ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਦੂਜਿਆਂ ਦਾ ਬੁਰਾ ਨਾ ਕਰਿਆ ਕਰੋ ਭਾਈ, ਕਿਸੇ ਦਾ ਦਿਲ ਨਾ ਦਿਖਾਓ। ਜੇ ਤੁਸੀਂ ਜ਼ਿੰਦਗੀ 'ਚ ਚਾਹ ਚਾਹੁੰਦੇ ਹੋ, ਜੇ ਤੁਸੀਂ ਜ਼ਿੰਦਗੀ 'ਚ ਆਨੰਦ ਚਾਹੁੰਦੇ ਹੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ ਕਿ ਹਿਆਓ ਨਾ ਕਹਿ ਹੀਠਾਏ ਮਾਣਕ ਸਭ ਅਮੋਲਵੇਂ, ਕਦੀ ਕਿਸੇ ਦਾ ਦਿਲ ਨਾ ਦੁਖਾਈ। ਤੇਰੇ ਬਚਨਾਂ ਕਰਕੇ, ਤੇਰੇ ਕਰਮਾਂ ਕਰਕੇ, ਤੇਰੀ ਕਿਰਤ ਕਰਕੇ ਕਦੀ ਕਿਸੇ ਦਾ ਦਿਲ ਨਾ ਦੁਖੇ। ਇੱਕ ਬੰਨੇ ਇਹ ਕਹਾਂ ਜੀ ਮੈਂ ਬਾਣੀ ਬੜਾ ਪੜ੍ਹਦਾ ਮਨ ਨਹੀਂ ਟਿਕਦਾ, ਇੱਕ ਬੰਨੇ ਮੇਰੀ ਕਿਰਤ ਹੈ ਹੀ ਨਹੀਂ ਵਧੀਆ, ਮੈਂ ਬੇਈਮਾਨੀ ਵੀ ਕਰੀ ਚਲਿਆ ਜਾਂਦਾ, ਫਿਰ ਮਨ ਕਦੀ ਨਹੀਂ ਟਿਕਣਾ। ਬਾਣੀ ਪੜ੍ਹ ਕੇ ਸਾਰੀ ਜ਼ਿੰਦਗੀ ਭਾਵੇਂ ਪੜ੍ਹੀ ਜਾ। ਇਸੇ ਕਰਕੇ ਤੇ ਸਤਿਗੁਰੂ ਜੀ ਨੇ ਕਿਹਾ ਸੀ ਪੜ੍ਹ ਪੜ੍ਹ ਗੱਡੀ ਲੱਧੀ ਹੈ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਏ ਥਾਖਾਤ, ਪੜ੍ਹੀਏ ਜੇਤੇ ਬਰਸ ਬਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ, ਜਿੰਨਾ ਚਿਰ ਮਰਜ਼ੀ ਪੜ੍ਹੀ ਜਾ। ਤੂੰ ਇੱਕ ਬੰਨੇ ਪੜ੍ਹ ਰਿਹਾ, ਇੱਕ ਬੰਨੇ ਫਿਰ ਉਹਨਾਂ ਕਿਲਵਿਖਾਂ ਨੂੰ ਵੀ ਜੱਫਾ ਮਾਰੀ ਬੈਠਾ, ਈਰਖਾ ਵੀ ਕਰ ਰਿਹਾ ਹੈ, ਵੈਰ ਵਿਰੋਧ ਵੀ ਕਰ ਰਿਹਾ ਹੈ, ਹੰਕਾਰ ਵੀ ਕਰ ਰਿਹਾ ਹੈ, ਫਿਰ ਤੇਰੇ ਅੰਦਰੋਂ ਕਦੀ ਆਨੰਦ ਆ ਹੀ ਨਹੀਂ ਸਕਦਾ, ਤੇਰੇ ਅੰਦਰੋਂ ਆਨੰਦ ਪੈਦਾ ਹੋ ਹੀ ਨਹੀਂ ਸਕਦਾ। ਆਪਾਂ ਇਵੇਂ ਕਰ ਲਈਏ ਕਿ ਇੱਕ ਬੰਨੇ ਆਪਾਂ ਗੰਦਗੀ ਦੱਬੀ ਹੋਏ ਉੱਤੇ ਫੁੱਲ ਰੱਖ ਕੇ ਸਪਰੇਅ ਕੀਤੀ ਹੋਏ ਸੈਂਟ, ਕਹੀਏ ਜੀ ਇੱਥੋਂ ਹੁਣ ਨਾ ਗੰਦਗੀ ਚਲੀ ਜਾਏ, ਕਿਵੇਂ ਜਾਏਗੀ? ਕਦੇ ਨਹੀਂ ਜਾ ਸਕਦੀ। ਸਾਡੀ ਤੇ ਹਾਲਤ ਉਹ ਹੈ ਕਿ ਖੂਹ ਵਿੱਚ ਬਿੱਲੀ ਡਿੱਗ ਗਈ ਹੈ ਤੇ ਪਾਣੀ ਗੰਦਾ ਹੋ ਗਿਆ, ਕਹਿੰਦੇ ਪਿੰਡ ਦੇ ਲੋਕ ਜਿਉਂ ਪਾਣੀ ਕੱਢਣ ਲੱਗੇ ਜਿਉਂ ਕੱਢਣ ਲੱਗੇ, ਲੇਕਿਨ ਉਹ ਪਾਣੀ ਕੱਢਦੇ ਨੇ ਪਾਣੀ ਫਿਰ ਗੰਦਾ ਦਾ ਗੰਦਾ ਹੀ ਹੈ, ਫਿਰ ਕੱਢਦੇ ਫਿਰ ਗੰਦਾ ਦਾ ਗੰਦਾ ਹੀ ਹੈ। ਸਿਆਣੇ ਬਜ਼ੁਰਗ ਨੇ ਝਾਤ ਮਾਰੀ, ਕਹਿਣਗਾ ਪਹਿਲਾਂ ਬਿੱਲੀ ਤਾਂ ਕੱਢ ਲਓ ਅੰਦਰੋਂ, ਬਿੱਲੀ ਕੱਢ ਕੇ ਪਾਣੀ ਕੱਢੋਗੇ ਫਿਰ ਪਾਣੀ ਸਾਫ਼ ਹੋਏਗਾ। ਅਸੀਂ ਅੰਦਰੋਂ ਬਿੱਲੀ ਨੂੰ ਨਹੀਂ ਕੱਢਣਾ ਚਾਹੁੰਦੇ, ਈਰਖਾ ਨੂੰ ਨਹੀਂ ਕੱਢਣਾ ਚਾਹੁੰਦੇ, ਅਸੀਂ ਅੰਦਰੋਂ ਹੰਕਾਰ ਨੂੰ ਨਹੀਂ ਕੱਢਣਾ ਚਾਹੁੰਦੇ, ਅੰਦਰੋਂ ਦੁਈ ਦਵੈਤ ਨੂੰ ਨਹੀਂ ਕੱਢਣਾ ਚਾਹੁੰਦੇ। ਬਾਣੀ ਪੜ੍ਹਨ ਦਾ ਅਰਸੀ ਇਹਨਾਂ ਕਿਲਵਿਖਾਂ ਤੋਂ ਮੁਕਤ ਹੋਣਾ। ਗੁਰਬਾਣੀ ਮਨੁੱਖ ਨੂੰ ਇੱਕ ਬੜਾ ਆਦਰਸ਼ਕ ਜੀਵਨ ਦੇਣਾ ਚਾਹੁੰਦੀ, ਸੁਖੀ ਜੀਵਨ, ਆਨੰਦ ਦਾ ਜੀਵਨ, ਕਿ ਹਰ ਬੰਦਾ ਆਪਣੀ ਜ਼ਿੰਦਗੀ ਦਾ ਚਾਅ ਮਾਣੇ, ਆਪਣੀ ਜ਼ਿੰਦਗੀ ਦਾ ਆਨੰਦ ਮਾਣੇ। ਔਰ ਗੁਰਬਾਣੀ ਅਜਿਹੇ ਲੋਕਾਂ ਦਾ ਇੱਕ ਸਮਾਜ ਸਿਰਜਣਾ ਚਾਹੁੰਦੀ ਹੈ, ਬੜਾ ਖੁਸ਼ਹਾਲ ਸਮਾਜ ਜਿੱਥੇ ਹਰ ਕੋ ਬੜਾ ਆਨੰਦ ਚੜੇ, ਜਿਸ ਨੂੰ ਬੇਗਮਪੁਰਾ ਕਿਹਾ ਸਤਿਗੁਰੂ ਜੀ ਨੇ, ਜਿੱਥੇ ਹਲੇਮੀ ਰਾਜ ਦੀ ਸਿਰਜਣਾ ਹੋਵੇ। ਪਰ ਉਹ ਕੁਝ ਤਾਂ ਹੋ ਸਕਦਾ ਜੇ ਪਹਿਲਾਂ ਸਾਡੇ ਅੰਦਰ ਹਲੇਮੀ ਰਾਜ ਹੋਏਗਾ, ਜੇ ਅੰਦਰੋਂ ਆਪਾਂ ਈਰਖਾ ਤੋਂ ਰਹਿਤ, ਵੈਰ ਤੋਂ ਰਹਿਤ, ਕ੍ਰੋਧ ਤੋਂ ਰਹਿਤ ਹੋਵਾਂਗੇ। ਇਸ ਕਰਕੇ ਸਤਿਗੁਰੂ ਜੀ ਨੇ ਕਿਲਵੇ ਕੱਟੇ, ਅੰਦਰੋਂ ਸਾਡਿਓਂ ਮੋਹ ਕੱਢ ਦਿੱਤਾ। ਦੇਖੋ ਜਿੰਨਾ ਚਿਰ ਅਸੀਂ ਮੋਹ ਦੇ ਵਿੱਚ ਇਕੱਲੇ ਆਪਣੇ ਪਰਿਵਾਰ ਲਈ ਜਿਉਂਦੇ ਹਾਂ ਕਿ ਪਰਿਵਾਰ ਪਾਲਣਾ, ਦੁਨੀਆਂ ਜਦੋਂ ਮਰਜ਼ੀ ਜਾਏ ਪਰਿਵਾਰ ਕਰਨਾ, ਭਾਵੇਂ ਬੇਈਮਾਨੀ ਕਰਕੇ ਪਾਲਣਾ ਪਏ, ਪਰਿਵਾਰ ਪਾਲਣਾ ਭਾਵੇਂ ਲੋਕਾਂ ਦਾ ਘਰ ਭੰਨ ਕੇ ਪਾਲਣਾ ਪਏ, ਭਾਵੇਂ ਝੂਠ ਬੋਲ ਕੇ ਪਾਲਣਾ ਪਏ, ਪਰਿਵਾਰ ਹੀ ਪਾਲਣਾ। ਤੇ ਸਤਿਗੁਰੂ ਜੀ ਨੇ ਇੱਕ ਗੱਲ ਕੀ ਸੀ ਹਰ ਮਨੁੱਖ ਨੂੰ ਸਮਝਾਉਂਦਿਆਂ ਹੋਇਆਂ, ਬੰਦਿਆ ਬਹੁ ਪ੍ਰਪੰਚ ਕਰ ਪਰ ਤਨ ਲਿਆਵੇ, ਸੁਤਦਾਰਾ ਪੈ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਿਬੇਰਾ ਤੇਰੇ ਜੀ ਪਹਿ ਲੀਜੇ। ਭੁੱਲ ਕੇ ਕਪਟ ਨਾ ਕਰੀ ਕਿਤੇ ਇਸ ਮੋਹ ਦੀ ਖਾਤਰ, ਨਿਬੇੜਾ ਤੇਰੇ ਪਾਸੋਂ ਲੈਣਾ। ਉਹ ਨਿਬੇੜਾ ਕੀ ਹੈ, ਤੇਰੀ ਜ਼ਿੰਦਗੀ ਚੋਂ ਆਨੰਦ ਖਤਮ ਹੋ ਜਾਏਗਾ ਜੇ ਤੂੰ ਹੇਰਾ ਫੇਰੀ ਕਰੇਗਾ। ਇਸ ਕਰਕੇ ਜਦੋਂ ਗੁਰੂ ਕੋਲ ਆਏ, ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਸਾਡੇ ਅੰਦਰੋਂ ਉਹਨਾਂ ਕਿਲਵਿਖ ਨੂੰ ਕੱਢ ਦਿੱਤਾ। ਫਿਰ ਪਤਾ ਲੱਗਾ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੇ ਗੋਪਾਲਾ। ਸਾਹਿਬ ਕਹਿੰਦੇ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਪਿਆਰ ਵਸ ਗਿਆ, ਉਹਨੂੰ ਪਤਾ ਲੱਗਾ ਕਿ ਜਪ ਕੀ ਹੈ, ਤਪ ਕੀ ਹੈ, ਉਹਨੂੰ ਅਸਲੀ ਗਿਆਨ ਦੀ ਸੋਝੀ ਹੋ ਗਈ ਹੈ।
ਨਾਮ ਰਤਨ ਜਿਨ ਗੁਰਮੁਖ ਪਾਇਆ, ਤਾਂ ਕੀ ਪੂਰਨ ਕਾਲਾ।
ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਮਨੁੱਖ ਨੇ ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣੇ ਅੰਦਰੋਂ ਰਤਨ ਲੱਭ ਲਿਆ, ਰਤਨ ਸਾਰਿਆਂ ਦੇ ਅੰਦਰ ਹੈ, ਔਰ ਉਸ ਰਤਨ ਨੂੰ ਪ੍ਰਾਪਤ ਕਰਨ ਤੋਂ ਬਿਨਾਂ ਬੰਦਾ ਦੌੜ ਭੱਜ ਬੜੀ ਕਰਦਾ, ਜਿਹਨੂੰ ਵਿਗਾਸ ਆਪਾਂ ਕਹਿੰਦੇ ਨਾ, ਵਿਗਾਸ ਖੇੜਾ, ਚਾਹ ਜ਼ਿੰਦਗੀ ਦਾ, ਖੁਸ਼ੀ ਚਾਹ ਦੀ, ਉਹ ਮਿਲਣੀ ਉਦੋਂ ਜਦੋਂ ਤੁਹਾਡੇ ਅੰਦਰੋਂ ਉਹ ਖਜ਼ਾਨਾ, ਉਹ ਰਤਨ ਮਿਲ ਗਿਆ। ਪਰ ਦੁਨੀਆਂ ਦੇ ਜਿੰਨੇ ਲੋਕ ਦੌੜ ਭੱਜ ਕਰਦੇ ਨੇ, ਉਹ ਸਿਰਫ ਚਾਹ ਦੇ ਲਈ ਨੇ, ਆਨੰਦ ਲਈ, ਕਿ ਸਾਨੂੰ ਆਨੰਦ ਮਿਲ ਜੇ। ਕੋਈ ਸੋਚਦਾ ਬਾਹਰਲੇ ਧਨ ਚੋਂ ਆਨੰਦ ਮਿਲੇਗਾ, ਬਾਹਰਲੇ ਰਤਨਾਂ ਚੋਂ ਆਨੰਦ ਮਿਲੇਗਾ, ਔਰ ਬੜੀ ਦੌੜ ਭੱਜ ਬੰਦਾ ਕਰਦਾ, ਪਰ ਉਹਨਾਂ ਦੀ ਘਾਲਣਾ ਸਫਲ ਨਹੀਂ ਹੁੰਦੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ, ਜਿਸ ਮਨੁੱਖ ਨੇ ਗੁਰੂ ਕੇ ਗਿਆਨ ਰਾਹੀਂ ਆਪਣੇ ਅੰਦਰੋਂ ਗੁਜੜਾ ਲਦਮ ਲਾਲ ਮੱਥਿਆ ਹੀ ਪ੍ਰਗਟ ਥੀਆ, ਉਸ ਨਾਮ ਰਤਨ ਨੂੰ ਲੱਭ ਲਿਆ, ਉਸ ਮਨੁੱਖ ਦੀ ਘਾਲਣਾ ਪੂਰੀ ਹੋ ਗਈ, ਭਾਵ ਉਹਦਾ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ, ਉਹਦੀ ਜ਼ਿੰਦਗੀ ਸਫਲ ਹੋ ਗਈ। ਜਿਸ ਮਕਸਦ ਲਈ ਉਹ ਆਇਆ ਸੀ, ਉਹ ਜੀਵਨ ਜਿਹੜਾ ਸੀ ਮਕਸਦ, ਉਸ ਨੂੰ ਜੀਵਨ ਵਿੱਚ ਪ੍ਰਾਪਤ ਹੋ ਗਿਆ। ਉਹ ਮਕਸਦ ਸੀ ਪਰਮਾਤਮਾ 'ਚ ਲਿਵਲੀਨ ਹੋਣਾ, ਉਹ ਮਕਸਦ ਸੀ ਅੰਦਰੋਂ ਇੱਕ ਵਿਗਾਸ ਚਾਹ ਪੈਦਾ ਕਰਨਾ। ਜਦੋਂ ਬੰਦਾ ਦੁਨੀਆਂ 'ਚ ਆਉਂਦਾ, ਉਹ ਇੱਕ ਬੜੇ ਵੱਡੇ ਖਜ਼ਾਨੇ ਦਾ ਮਾਲਕ ਹੁੰਦਾ, ਬੜੇ ਵੱਡੇ ਖਜ਼ਾਨੇ ਦਾ ਮਾਲਕ ਹੁੰਦਾ। ਬੱਚਾ ਬੜਾ ਪ੍ਰਸੰਨ ਹੁੰਦਾ, ਆਪਾਂ ਕਹਿੰਦੇ ਬੱਚਾ ਤਾਂ ਰੱਬ ਦਾ ਰੂਪ ਹੈ, ਬੱਚਾ ਤਾਂ ਬਾਦਸ਼ਾਹ ਹੈ, ਕਿਉਂਕਿ ਬੱਚੇ 'ਚ ਈਰਖਾ ਕੋਈ ਨਹੀਂ, ਬੱਚੇ 'ਚ ਵੈਰ ਕੋਈ ਨਹੀਂ, ਬੱਚੇ 'ਚ ਕ੍ਰੋਧ ਕੋਈ ਨਹੀਂ, ਬੱਚੇ 'ਚ ਹੰਕਾਰ ਹੀ ਕੋਈ ਨਹੀਂ। ਬੱਚਾ ਅੰਦਰੋਂ ਨਿਰਮਲ ਹੁੰਦਾ, ਬੱਚੇ ਦੇ ਅੰਦਰ ਪਿਆਰ ਹੁੰਦਾ। ਜਿਉਂ ਜਿਉਂ ਦੁਨੀਆਂ ਦਾ ਪ੍ਰਭਾਵ ਪੈਂਦਾ, ਈਰਖਾ ਆ ਜਾਂਦੀ ਹੈ, ਕ੍ਰੋਧ ਆ ਜਾਂਦਾ, ਵੈਰ ਆ ਜਾਂਦਾ, ਉਹ ਖਜ਼ਾਨਾ ਢੱਕਿਆ ਜਾਂਦਾ, ਬੰਦੇ ਦਾ ਖਜ਼ਾਨਾ ਗਵਾ ਜਾਂਦਾ, ਸਗੋਂ ਵਿਕਾਰ ਉਹਨੂੰ ਚੋਰੀ ਕਰਨਾ ਸ਼ੁਰੂ ਕਰ ਦਿੰਦੇ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਬੰਦੇ ਆ, ਜੇ ਕਿਤੇ ਤੂੰ ਪਿਆਰ ਨਾਲ ਪਰਮਾਤਮਾ ਨੂੰ ਯਾਦ ਕਰੇ, ਜੇ ਕਿ ਤੂੰ ਪਿਆਰ ਦੇ ਨਾਲ ਉਸ ਵਾਹਿਗੁਰੂ ਜੀ ਦੇ ਗੁਣ ਗਾਈ ਜਾਏ ਨਾ, ਕੀ ਹੋਏਗਾ, ਤੈਨੂੰ ਉਹ ਖਜ਼ਾਨਾ ਲੱਭ ਪਏਗਾ। ਕਾਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿਤ, ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰੇ ਬਿਤ। ਤੇਰਾ ਗਿਆ ਹੋਇਆ ਧਨ ਖਜ਼ਾਨਾ ਮੁੜ ਕੇ ਤੈਨੂੰ ਮਿਲ ਜਾਏਗਾ, ਉਹ ਜਿਹੜਾ ਖਜ਼ਾਨਾ ਗਵਾ ਬੈਠਾ ਨਾ ਤੂੰ ਆਪਣਾ ਜ਼ਿੰਦਗੀ ਦਾ ਖੇੜੇ ਦਾ, ਉਹ ਮੁੜ ਕੇ ਮਿਲ ਜਾਏਗਾ। ਪਰ ਕਦੋਂ, ਜਦੋਂ ਗੁਰੂ ਕੇ ਉਪਦੇਸ਼ ਰਾਹੀਂ ਨਿਤ ਪਰਮਾਤਮਾ ਦੇ ਗੁਣ ਗਾਏਗਾ। ਸਾਹਿਬ ਜੀ ਕਹਿੰਦੇ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਾਂ ਕੀ ਪੂਰਨ ਕਾਲਾ। ਜਿਸ ਮਨੁੱਖ ਨੇ ਗੁਰੂ ਕੇ ਗਿਆਨ ਰਾਹੀਂ ਉਸ ਨਾਮ ਰਤਨ ਨੂੰ ਪ੍ਰਾਪਤ ਕਰ ਲਿਆ, ਉਹਦੀ ਜ਼ਿੰਦਗੀ ਦੀ ਘਾਲਣਾ ਸਫਲ ਹੋ ਗਈ, ਮਿਹਨਤ ਸਫਲ ਹੋ ਗਈ, ਉਹਨੂੰ ਜ਼ਿੰਦਗੀ 'ਚ ਚਾਹ ਤੇ ਆਨੰਦ ਪ੍ਰਾਪਤ ਹੋ ਗਿਆ।
ਕਲ ਕਲੇਸ਼ ਮਿਟੇ ਦੁੱਖ ਸਗਲੇ, ਕਾਟੀ ਜਮ ਕੀ ਫਾਸਾ।
ਹਰ ਬੰਦਾ ਚਾਹੁੰਦਾ ਉਹਦੀ ਜ਼ਿੰਦਗੀ ਕੋਈ ਦੁੱਖ ਨਾ ਹੋਵੇ, ਕੋਈ ਕਲ ਕਲੇਸ਼ ਨਾ ਹੋਵੇ, ਕੋਈ ਪਰੇਸ਼ਾਨੀ ਨਾ ਹੋਏ, ਕੋਈ ਚਿੰਤਾ ਨਾ ਹੋਏ। ਹਰ ਬੰਦਾ ਚਾਹੁੰਦਾ ਉਹਦੀ ਜ਼ਿੰਦਗੀ ਸੁੱਖ ਹੋਏ, ਆਨੰਦ ਹੋਏ, ਚਾਹ ਹੋਏ। ਕੋਈ ਬੰਦਾ ਭਾਵੇਂ ਕਿਸੇ ਬੰਦੇ ਲੱਗਿਆ ਹੋਇਆ, ਭਾਵੇਂ ਉਹ ਰਾਜਨੀਤੀ ਦੀ ਦੁਨੀਆ 'ਚ ਹੈ, ਭਾਵੇਂ ਉਹ ਸਮਾਜ ਦੀ ਦੁਨੀਆ 'ਚ ਹੈ, ਭਾਵੇਂ ਉਹ ਧਰਮ ਦੀ ਦੁਨੀਆ 'ਚ ਹੈ, ਹਰ ਕੋਈ ਚਾਹੁੰਦਾ ਕੋਈ ਚਿੰਤਾ ਨਾ ਹੋਏ, ਕੋਈ ਫਿਕਰ ਨਾ ਹੋਏ, ਕੋਈ ਗਮ ਨਾ ਹੋਏ, ਸੁੱਖ ਹੋਣ, ਆਨੰਦ ਹੋਏ, ਚਾਹ ਹੋਏ। ਇਹ ਹਰ ਮਨੁੱਖ ਦੀ ਮਨਸਾ ਹੈ। ਪਰ ਗੁਰਬਾਣੀ ਕਹਿੰਦੀ ਇਹ ਮਨਸਾ ਤਾਂ ਪੂਰੀ ਹੋਣੀ ਜੇ ਆਪਾਂ ਜ਼ਿੰਦਗੀ ਦੇ ਸਹੀ ਮਾਰਗ 'ਤੇ ਚੱਲਾਂਗੇ, ਤਾਂ ਅਸਲੀ ਮਾਰਗ 'ਤੇ ਚੱਲਾਂਗੇ। ਗੁਰੂ ਸਾਨੂੰ ਜ਼ਿੰਦਗੀ ਦਾ ਮਾਰਗ ਜਦੋਂ ਦਰਸਾਉਂਦਾ ਹੈ, ਫਿਰ ਕੀ ਹੁੰਦਾ, ਕੱਲ ਕਲੇਸ਼ ਮਿੱਟੇ ਦੁੱਖ ਸਗਲੇ। ਮਨੁੱਖ ਦੀ ਜ਼ਿੰਦਗੀ 'ਚੋਂ ਸਾਰੇ ਕੱਲ ਕਲੇਸ਼ ਮਿਟ ਜਾਂਦੇ ਨੇ। ਕਾਟੀ ਜਮ ਕੀ ਫਾਸਾ, ਸਾਡੇ ਗਲ 'ਚ ਇੱਕ ਜਮਾਂ ਦੀ ਫਾਹੀ ਪਈ ਹੋਈ ਹੈ, ਹਰ ਵੇਲੇ ਜਮ ਸਾਨੂੰ ਚੰਬੜੇ ਰਹਿੰਦੇ ਨੇ। ਦੇਖੋ, ਜਮ ਇਹ ਨਹੀਂ ਕਿ ਸਰੀਰ ਤਿਆਗਣ ਤੋਂ ਬਾਅਦ ਮਿਲਣੇ ਨੇ, ਉਦੋਂ ਤੇ ਕੀ ਹੋਣਾ ਹੈ, ਤੇ ਸਰੀਰ ਤਿਆਗਣ ਤੋਂ ਬਾਅਦ ਪਤਾ ਲੱਗੇਗਾ। ਅੱਜ ਜਿਉਂਦੇ ਜੀ ਸਾਡੇ ਗਲ ਜਮਾਂ ਦੀ ਫਾਹੀ ਪਈ ਹੋਈ ਹੈ, ਕਾਮ ਕ੍ਰੋਧ ਲੋਭ ਮੋਹ ਇਹ ਜਮ ਹੀ ਨੇ ਸਾਨੂੰ ਚੰਬੜੇ ਹੋਏ। ਇਹਨਾਂ ਜਮਾਂ ਦੀ ਫਾਹੀ ਸਾਡੇ ਗਲ ਜਿਹੜੀ ਪਈ ਹੋਈ, ਨਿੱਤ ਸਾਡੀ ਧੂਕ ਸੀਟ ਕਰਦੇ ਨੇ, ਨਿੱਤ ਸਾਨੂੰ ਦੁਖੀ ਕਰਦੇ ਨੇ, ਇਹਨਾਂ ਦੀ ਫਾਹੀ ਵੀ ਸਾਡੇ ਕੋਲੋਂ ਲੱਥ ਜਾਂਦੀ ਹੈ। ਕਦੋਂ? ਜਦੋਂ ਆਪਾਂ ਗੁਰੂ ਦੇ ਦੱਸੇ ਮਾਰਗ 'ਤੇ ਚੱਲ ਕੇ ਆਪਣੇ ਅੰਦਰੋਂ ਉਸ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦੇ ਹਾਂ, ਕੱਲ ਕਲੇਸ਼ ਮਿਟ ਜਾਂਦੇ ਨੇ, ਸਾਰੇ ਦੁੱਖ ਮਿਟ ਜਾਂਦੇ ਨੇ, ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।
ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਾਈ ਬਿਗਾਸਾ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ, ਹੇ ਭਾਈ, ਵਾਹਿਗੁਰੂ ਜੀ ਫਿਰ ਕਿਰਪਾ ਦ੍ਰਿਸ਼ਟ ਕਰ ਦਿੰਦੇ ਨੇ, ਮਿਹਰ। ਵਾਹਿਗੁਰੂ ਜੀ ਤਾਂ ਸਾਰਿਆਂ 'ਤੇ ਕਿਰਪਾ ਕਰਦੇ ਨੇ, ਹਰ ਕਿਸੇ 'ਤੇ ਕਿਰਪਾ ਕਰਨੀ ਚਾਹੁੰਦੇ ਨੇ। ਪਰ ਜਿਹੜਾ ਬੰਦਾ ਜ਼ਿੰਦਗੀ ਅੰਦਰ ਆਪਣੀ ਜੀਵਨ ਨੂੰ ਅਜੇ ਸਵਾਰ ਨਹੀਂ ਸਕਿਆ, ਇਵੇਂ ਕਹਿ ਲਓ ਜਿਹੜਾ ਜ਼ਿੰਦਗੀ ਦੇ ਸਹੀ ਮਾਰਗ 'ਤੇ ਨਹੀਂ, ਉਹ ਮੰਜ਼ਿਲ 'ਤੇ ਕਿਵੇਂ ਪਹੁੰਚੇਗਾ? ਹੁਣ ਗਲਤ ਪਾਸੇ 'ਤੇ ਜਾਇਆ ਤਾਂ ਮੰਜ਼ਿਲ ਨਹੀਂ ਨਾ ਪ੍ਰਾਪਤ ਕੀਤੀ ਜਾ ਸਕਦੀ। ਤੁਸੀਂ ਜੰਗਲ 'ਚ ਵੜ ਕੇ ਕਹੋ ਕਿ ਮੈਂ ਕੋਈ ਮਕਸਦ ਪ੍ਰਾਪਤ ਕਰਨਾ, ਕਦੀ ਨਹੀਂ ਹੋ ਸਕੇਗਾ। ਮਨੁੱਖ ਦਰਅਸਲ ਜ਼ਿੰਦਗੀ ਦੇ ਅਸਲੀ ਮਾਰਗ ਤੋਂ ਖੁੰਝ ਕੇ ਜੰਗਲ ਦੇ ਮਾਰਗ 'ਤੇ ਭਟਕ ਰਿਹਾ। ਗੁਰੂ ਨੇ ਸਾਨੂੰ ਮਾਰਗ ਦੱਸਣਾ। ਗੁਰੂ ਕਾ ਇੱਕ ਅੰਮ੍ਰਿਤ ਬਚਨ ਪੜ੍ਹਦੇ, ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਜਿਹੜਾ ਬੰਦਾ ਭੁੱਲ ਜਾਂਦਾ ਨਾ, ਮਿਹਨਤ ਉਹਦੀ ਵੀ ਬੜੀ ਹੁੰਦੀ ਹੈ। ਜਿਹੜਾ ਬੰਦਾ ਰਸਤੇ 'ਚੋਂ ਭੁੱਲ ਜੇ, ਦੇਖੋ ਨਾ, ਉਹ ਸਗੋਂ ਜ਼ਿਆਦਾ ਦੌੜ ਭੱਜ ਕਰਦਾ ਕਿਸ ਤਰ੍ਹਾਂ ਰਸਤਾ ਲੱਭ ਜਾਏ। ਜਿਹੜੇ ਭੁੱਲੇ ਹੋਏ ਨੇ, ਮਿਹਨਤ ਉਹ ਬਹੁਤ ਕਰਦੇ ਨੇ, ਘਾਲਣਾ ਉਹਨਾਂ ਦੀ ਬੜੀ ਹੈ। ਸਗੋਂ ਹੈਰਾਨੀ ਹੁੰਦੀ ਹੈ ਕਿ ਇਮਾਨਦਾਰਾਂ ਨਾਲੋਂ ਬੇਈਮਾਨ ਲੋਕ ਜ਼ਿਆਦਾ ਮਿਹਨਤ ਕਰਦੇ ਨੇ, ਉਹ ਜ਼ਿਆਦਾ ਸਿਰੜੀ ਨੇ। ਇਹ ਨਹੀਂ ਕਿ ਬੇਈਮਾਨ ਜਿਹੜੇ ਨੇ ਉਹ ਜ਼ਿਆਦਾ ਪਾਵਰਫੁੱਲ ਨੇ, ਇਮਾਨਦਾਰ ਜਿਹੜਾ ਉਨੀ ਮਿਹਨਤ ਨਹੀਂ ਕਰਦਾ ਜਿੰਨਾ ਬੇਈਮਾਨ ਮਿਹਨਤ ਕਰਦਾ। ਉਹੀ ਜੇ ਕਿਤੇ ਚੰਗੇ ਬੰਨੇ ਲੱਗ ਜੇ, ਦੇਖੋ ਨਾ, ਸੱਜਣ ਠੱਗ ਸੀ, ਉਹਦੀ ਬੜੀ ਮਿਹਨਤ ਸੀ, ਲੇਕਿਨ ਜਦੋਂ ਚੰਗੇ ਬੰਨੇ ਲੱਗਿਆ ਮਹਾਨ ਸੰਤ ਬਣ ਗਿਆ। ਭੂਮੀਆਂ ਦੀ ਕਿੰਨੀ ਵੱਡੀ ਘਾਲਣਾ ਸੀ, ਚੋਰੀ ਕਰਨਾ ਕੋ ਸੌਖਾ ਜਿਹਾ ਕੰਮ ਤਾਂ ਨਹੀਂ ਹੈ, ਲੇਕਿਨ ਜਦੋਂ ਉਹਨੂੰ ਮਾਰਗ ਮਿਲ ਗਿਆ ਉਹ ਮਹਾਨ ਸੰਤ ਬਣ ਗਿਆ। ਮਿਹਨਤ ਬੇਈਮਾਨ ਵੀ ਬੜੀ ਕਰਦਾ, ਲੇਕਿਨ ਉਹਦੀ ਮਿਹਨਤ ਦਾ ਰਸਤਾ ਜਿਹੜਾ ਨਾ ਔਜੜ ਹੈ। ਜਦੋਂ ਗੁਰੂ ਨੇ ਮਾਰਗ ਦਰਸਾ ਦਿੱਤਾ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਫਿਰ ਕੀ ਹੋਇਆ ਹੈ ਜ਼ਿੰਦਗੀ ਦੇ ਅੰਦਰ ਕਿ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਪਏ ਵਿਗਾਸਾ। ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟ ਹੋ ਗਈ, ਜ਼ਿੰਦਗੀ ਦਾ ਮਾਰਗ ਮਿਲ ਗਿਆ, ਮਨ ਤਨ ਪਏ ਵਿਗਾਸਾ। ਮਨ ਵਿੱਚ ਤਨ ਵਿੱਚ ਖੇੜਾ ਹੀ ਖੇੜਾ ਬਣ ਗਿਆ। ਮਨ ਤਨ ਦਾ ਅਰਥ ਜਿੱਥੇ ਮਨ ਵੀ ਕਵਲ ਦੇ ਫੁੱਲ ਵਾਂਗੂ ਖਿੜ ਗਿਆ। ਦੇਖੋ, ਜਿਹਨੂੰ ਆਪਾਂ ਆਨੰਦ ਕਹਿੰਦੇ ਹਾਂ ਨਾ, ਇਹ ਇੱਕ ਜੀਵਨ ਦਾ ਪੱਧਰ ਹੈ, ਇੱਕ ਜੀਵਨ ਦੀ ਅਵਸਥਾ ਹੈ। ਜਿਸ ਥਾਂ ਤੇ ਜਾ ਕੇ ਤੁਸੀਂ ਸਦਾ ਹੀ ਆਨੰਦ 'ਚ ਰਹਿੰਦੇ ਹੋ, ਜਦੋਂ ਤੁਹਾਨੂੰ ਜੀਉਣ ਦਾ ਢੰਗ ਆ ਗਿਆ, ਜੀਉਣ ਦਾ ਉਹ ਲੈਵਲ, ਉਹ ਪੱਧਰ ਪ੍ਰਾਪਤ ਹੋ ਗਿਆ, ਫਿਰ ਤੁਹਾਨੂੰ ਦੁਨੀਆ 'ਚ ਕੋਈ ਕਦੀ ਦੁਖੀ ਨਹੀਂ ਕਰ ਸਕੇਗਾ। ਕੋਈ ਤੁਹਾਨੂੰ ਦੁਖੀ ਨਹੀਂ ਕਰ ਸਕਦਾ, ਕੋਈ ਸੁਖੀ ਨਹੀਂ ਕਰ ਸਕਦਾ। ਇਹ ਦੁੱਖ ਸੁੱਖ ਤੁਹਾਡੇ ਅੰਦਰੋਂ ਹੀ ਪੈਦਾ ਹੁੰਦੇ, ਤੁਹਾਡੇ ਜੀਉਣ ਦੇ ਢੰਗ 'ਚੋਂ ਪੈਦਾ ਹੁੰਦੇ ਨੇ। ਕੋਈ ਕਿਸੇ ਨੂੰ ਦੁਖੀ ਨਹੀਂ ਕਰ ਸਕਦਾ। ਆਪਾਂ ਕਹਿੰਦੇ ਫਲਾਣੇ ਨੇ ਬੜਾ ਦੁਖੀ ਕੀਤਾ, ਫਲਾਣੇ ਨੇ ਬੜਾ ਦੁਖੀ ਕੀਤਾ, ਕੋਈ ਦੁਖੀ ਨਹੀਂ ਕਰ ਸਕਦਾ। ਜੇ ਤੁਹਾਨੂੰ ਜੀਉਣ ਦੀ ਜਾਂਚ ਆ ਗਈ, ਤੁਸੀਂ ਤੇ ਤੱਤੀਆਂ ਤਵੀਆਂ ਤੇ ਬੈਠੇ ਰਹੋਗੇ, ਤਾਂ ਵੀ ਤੁਹਾਨੂੰ ਕੋਈ ਦੁਖੀ ਨਹੀਂ ਕਰ ਸਕੇਗਾ, ਤੁਸੀਂ ਤੇ ਉੱਥੇ ਵੀ ਆਨੰਦ 'ਚ ਰਹੋਗੇ। ਲੇਕਿਨ ਸਿਰਫ ਤੁਹਾਨੂੰ ਜੀਉਣ ਦੀ ਜਾਂਚ ਆਉਣੀ ਚਾਹੀਦੀ, ਉਹ ਜੀਉਣ ਦੀ ਜਾਂਚ ਗੁਰੂ ਨੇ ਦੱਸਣੀ ਹੈ। ਅੱਜ ਦੇ ਮੁੱਖ ਵਾਕ ਰਾਹੀਂ ਸਤਿਗੁਰੂ ਜੀ ਨੇ ਇਹ ਗਿਆਨ ਦਿੱਤਾ। ਜਦੋਂ ਗੁਰੂ ਕੋਲ ਆਏ, ਗੁਰੂ ਨੇ ਹਨੇਰਾ ਘਟਿਆ, ਸਾਨੂੰ ਸੋਝੀ ਦੇ ਦਿੱਤੀ। ਆਪਾਂ ਪਰਮਾਤਮਾ ਦੇ ਪਿਆਰ ਜੁੜ ਕੇ, ਜੋ ਨਨਕੇ ਲਵੇਖਾਂ ਤੋਂ ਮੁਕਤ ਹੋ ਕੇ ਆਪਣੇ ਅੰਦਰੋਂ ਪਰਮਾਤਮਾ ਨੂੰ ਲੱਭ ਲਿਆ, ਫਿਰ ਮਨ ਤਨ ਪਏ ਵਿਗਾਸਾ, ਮਨ ਤਨ ਅੰਦਰ ਚਾਅ ਪੈਦਾ ਹੋ ਗਿਆ। ਸਤਿਗੁਰੂ ਜੀ ਮਿਹਰ ਕਰਨ, ਇਹ ਵਿਗਾਸ ਸਾਡੇ ਅੰਦਰ ਪੈਦਾ ਹੋਏ, ਅਸੀਂ ਜ਼ਿੰਦਗੀ ਦਾ ਲਾਹਾ ਮਾਣ ਕੇ ਜਾਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਣ ਦੀ ਖਿਮਾ आखरी लाइना प्यार दे नाल सरवण करिए फिर आप समाप्ति करिए जी।
कल कलेश मिटे दुख सगले काटी जम की फासा कहु नानक प्रभ कृपा तारी मन तन पये बिगासा। वाहिगुरु जी का खालसा
वाहिगुरु
जी की फतेह।